ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ, ਜਪ ਮਨ ਸਤਨਾਮ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਜਪ ਮਨ ਮੇਰੇ ਸਦਾ ਸਤਨਾਮ, ਜਪ ਮਨ ਮੇਰੇ ਸਦਾ ਸਤਨਾਮ,
ਜਪ ਮਨ ਮੇਰੇ ਸਦਾ ਸਤਨਾਮ, ਜਪ ਮਨ ਮੇਰੇ ਸਦਾ ਸਤਨਾਮ, ਜਪ ਮਨ ਮੇਰੇ ਸਦਾ ਸਤਨਾਮ, ਜਪ ਮਨ ਮੇਰੇ ਸਦਾ ਸਤਨਾਮ,
ਜਪ ਮਨ ਮੇਰੇ ਸਦਾ ਸਤਨਾਮ, ਜਪ ਮਨ ਮੇਰੇ ਸਦਾ ਸਤਨਾਮ, ਜਪ ਮਨ ਸਤਨਾਮ, ਸਦਾ ਸਤਨਾਮ, ਸਦਾ ਸਤਨਾਮ, ਸਦਾ ਸਤਨਾਮ, ਸਦਾ सदा सतनाम सदा सतनाम सदा सतनाम जप सदा सतनाम ਪਹਿਰੇਦਾਰਾਂ ਨੂੰ ਬੇਨਤੀ ਹੈ ਇਸ਼ਾਰੇ ਨਾਲ ਹੀ ਬਿਠਾਓ, ਬੋਲਣਾ ਨਹੀਂ, ਪਹਿਰੇਦਾਰ ਬੋਲਣ ਨਾ। ਆਓ ਜਿੰਨੇ ਵੀ ਆਏ ਆ ਹਾਜ਼ਰੀ ਮਰਦ ਚਰਨਾਂ 'ਚ ਲਵਾਈਏ। ਸਾਰੇ ਸਾਥ ਦਿਓ, ਅੱਖਾਂ ਬੰਦ ਕਰਕੇ ਜਰਾ ਚੌਂਕੜੇ ਮਾਰ ਕੇ ਹਿਰਦੇ ਚੋਂ ਆਵਾਜ਼ ਮਾਰੀਏ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵੱਡ ਪਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹੋ ਮਤ ਦੀਨੀ ਜਪ ਹਰ ਭਵ ਜਲ ਜਪ ਹਰ ਭਵ ਜਲ ਜਪ ਹਰ ਭਵ ਜਲ ਵਾਹਿਗੁਰੂ ਵਾਹਿਗੁਰੂ ਗੁਰੂ ਵਾਹ।
Wa kuwa 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 kuw
ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨ ਜਹਿ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹੋ ਮਤ ਦੀਨੀ ਜਪ ਹਰ ਭਵਜਲ ਤਰਨਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਸੰਗਤਾਂ ਆਪਾਂ ਸਾਰੇ ਹੀ ਮਰਦ ਚਰਨਾਂ ਵਿੱਚ ਪਹੁੰਚੇ ਹਾਂ। ਥੋੜ੍ਹੇ ਸਮੇਂ ਤੋਂ ਬਹੁਤਾ ਲਾਹਾ ਲੈਣ ਵਾਸਤੇ ਇਕਾਗਰਤਾ ਬਣਾਈਏ। ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨੇ ਮਿਹਰ ਕੀਤੀ ਆ, ਜੇ ਆਪਣੇ ਮੁਬਾਰਕ ਚਰਨਾਂ ਵਿੱਚ ਬੈਠਣ ਦਾ ਸਮਾਂ ਦਿੱਤਾ ਹੈ, ਜੇ ਅੰਮ੍ਰਿਤ ਦਾ ਮੇਘ ਸਤਿਗੁਰੂ ਵਰਸਾ ਰਹੇ ਨੇ, ਸਾਡੇ ਭਾਗ ਜਗਾ ਰਹੇ ਨੇ, ਤੇ ਮਨ ਰੂਪੀ ਬਾਲਟੀ ਸਿੱਧੀ ਕਰ ਦਿਓ ਜਿਹੜੀ ਭਰ ਜਾਏ। ਆਖੋ ਸਤਨਾ
ਵਾਹਿਗੁਰੂ।
ਬਾਰਿਸ਼ ਤੇ ਹੋ ਰਹੀ ਹੈ ਪਰ ਲੋੜ ਹੈ, ਜੇ ਬਰਤਨ ਸਿੱਧਾ ਰੱਖ ਦਿਆਂਗੇ, ਉੱਪਰ ਨੂੰ ਮੂੰਹ ਕਰ ਦਿਆਂਗੇ ਤੇ ਉਹਨੇ ਭਰ ਜਾਣਾ, ਜੇ ਬਰਤਨ ਹੀ ਮੂਧਾ ਪਿਆ ਰਿਹਾ ਤੇ ਉਹਨੇ ਖਾਲੀ ਰਹਿ ਜਾਣਾ। ਤੇ ਲੋੜ ਹੈ, ਮਹਾਰਾਜ ਨੇ ਤੇ ਕਿਰਪਾ ਕੀਤੀ ਹੈ ਤੇ ਅਸੀਂ ਆਪਣਾ ਮਨ ਇਕਾਗਰ ਕਰ ਲਈਏ ਤੇ ਫਿਰ ਹੀ ਗੱਲ ਬਣੇਗੀ। ਜੇ ਆਏ ਆ ਤੇ ਕੁਛ ਨਾ ਕੁਛ ਲੈ ਕੇ ਜਾਈਏ, ਨਹੀਂ ਤੇ ਔਧ ਘਟੈ ਦਿਨ ਸਰੈਣ ਆਵੇ ਮਨ ਗੁਰਮਿਲ ਕਾਜ ਸਵਾਰੇ। ਔਦ ਉਮਰ ਤੇ ਦਿਨ ਰਾਤ ਬਤੀਤ ਹੋ ਰਹੀ ਆ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸਮਾਂ ਤੇ ਲੰਘਦਾ ਜਾ ਰਿਹਾ, ਚਲੇ ਇੱਕ ਦਿਨ ਸਾਰਿਆਂ ਨੇ ਜਾਣਾ ਦੁਨੀਆਂ ਵਿੱਚੋਂ, ਸਭਨਾ ਮਰਨਾ ਆਇਆ ਵਿਛੋੜਾ ਸਭਨਾ ਹਾਂ। ਇੱਕ ਦਿਨ ਵਿਛੋੜਾ ਸਭ ਦਾ ਪੈ ਜਾਣਾ, ਸਭਨਾ ਸੋਹਰੇ ਵੰਝਣਾ ਸਭ ਮੁਕਲਾਵਣ ਹਾਰ। ਨਾਨਕ ਧਨ ਸੁਹਾਗਣੀ ਜਿਨ ਸੋਹ ਨਾਲ
ਪਿਆਰ
ਪਿਆਰ। ਤੇ ਜੇ ਦੁਨੀਆਂ ਵਿੱਚੋਂ ਜਾਣਾ ਹੀ ਹੈ, ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜਾਣਾ ਹੀ ਹੈ, ਤੇ ਕਿਉਂ ਨਾ ਕੁਛ ਏਦਾਂ ਦੇ ਕਰਮ ਕਰਕੇ ਜਾਈਏ, ਅਸੀਂ ਚਲੇ ਜਾਈਏ ਤੇ ਸਾਡੀਆਂ ਯਾਦਾਂ ਇੱਥੇ ਰਹਿ ਜਾਣ। ਰਹਿਣਾ ਤੇ ਕਿਸੇ ਨੇ ਵੀ ਨਹੀਂ, ਜਾਣਾ ਸਭ ਨੇ ਆ, ਪਰ ਜਾਣ ਜਾਣ ਵਿੱਚ ਬੜਾ ਫਰਕ ਹੈ, ਜਾਣ ਜਾਣ ਵਿੱਚ ਬੜਾ ਅੰਤਰ ਹੈ। ਇੱਕ ਚਲੇ ਗਏ ਕਿਸੇ ਨੇ ਯਾਦ ਨਹੀਂ ਕੀਤਾ, ਬੱਚੇ ਵੀ ਨਹੀਂ ਪੁੱਛਦੇ, ਪਰ ਇੱਕ ਉਹ ਨੇ ਜਿਹੜੇ ਚਲੇ ਗਏ, ਗਿਆ ਨੂੰ ਭਾਵੇਂ 50 ਸਾਲ ਹੋ ਗਏ, ਭਾਵੇਂ 60 ਸਾਲ, 70 ਸਾਲ, 100 ਸਾਲ ਹੋ ਗਏ ਆ, ਅੱਜ ਵੀ ਕਿਤੇ ਉਹਨਾਂ ਦਾ ਨਾਂ ਲਿਆ ਜਾਏ ਤੇ ਲੱਖਾਂ ਲੋਕ ਇਕੱਠੇ ਹੋ ਜਾਂਦੇ, ਭਾਵੇਂ ਦਰਸ਼ਨ ਵੀ ਨਹੀਂ ਕੀਤੇ, ਕਦੇ ਵੇਖਿਆ ਵੀ ਨਹੀਂ ਉਹਨਾਂ ਨੂੰ। ਪਰ ਸਤ ਸੰਗਤ ਜੀ ਜਿਨ੍ਹਾਂ ਮਹਾਂਪੁਰਖਾਂ ਦੀਆਂ ਜਿਨ੍ਹਾਂ ਦੀਆਂ ਕਮਾਈਆਂ ਨੇ ਜਿਨ੍ਹਾਂ ਨੇ ਆ ਕੇ ਸੰਸਾਰ ਦੇ ਭਲੇ ਵਾਸਤੇ ਕੁਛ ਕੀਤਾ ਤੇ ਸਤ ਸੰਗਤ ਮਹਾਰਾਜ ਨੇ ਮਿਹਰ ਕੀਤੀ ਹੈ ਜੇ ਆਪਣੇ ਪਾਵਨ ਚਰਨਾਂ ਵਿੱਚ ਬੁਲਾਇਆ ਬਿਠਾਇਆ ਹੈ ਤੇ ਪੂਰਾ ਪੂਰਾ ਲਾਹਾ ਲਈਏ ਰਿਸ਼ਤੇਦਾਰਾਂ ਵਾਸਤੇ ਸਾਡੇ ਕੋਲ ਸਮਾਂ ਹੈ ਆਪਣਿਆਂ ਕੰਮਾਂ ਕਾਰਾਂ ਵਾਸਤੇ ਸਾਡੇ ਕੋਲ ਸਮਾਂ ਹੈ ਟੈਲੀਵਿਜ਼ਨ ਵੇਖਣ ਵਾਸਤੇ ਸਾਡੇ ਕੋਲ ਸਮਾਂ ਹੈ ਭਾਵੇਂ ਸਾਰੀ ਰਾਤ ਲੰਘ ਜਾਏ ਕਈ ਸਾਰੀ ਸਾਰੀ ਰਾਤ ਬੈਠੇ ਵੀ ਵੇਖਦੇ ਰਹਿੰਦੇ ਆ ਪਰ ਇੱਥੇ ਸਮਾਂ ਕੋਈ ਵਿਰਲਾ ਵਿਰਲਾ ਕੱਢਦਾ ਵਿਰਲੇ ਵਿਰਲੇ ਨੇ ਭਾਗਾਂ ਵਾਲੇ ਜਿਹੜੇ ਚਾਅ ਨਾਲ ਆਉਂਦੇ ਨੇ ਕਈ ਤੇ ਬੱਧੇ ਆਉਂਦੇ ਨੇ ਵੀ ਮੈਂ ਜਾਣਾ ਤੇ ਨਹੀਂ ਸੀ ਪਰ ਮੈਨੂੰ ਆ ਫਲਾਣਾ ਧੱਕੇ ਨਾਲ ਲੈ ਗਿਆ ਖਿੱਚ ਕੇ ਮੈਂ ਜਾਣਾ ਤੇ ਹੈ ਨਹੀਂ ਸੀ ਪਰ ਮੈਨੂੰ ਇਹ ਲੈ ਗਿਆ ਮੈਂ ਨਹੀਂ ਸੀ ਜਾਣਾ ਕਈ ਇੱਦਾਂ ਦੇ ਵੀ ਆ ਤੇ ਕਈ ਸਤ ਸੰਗਤ ਜੇ ਆਏ ਨੇ ਤੇ ਉਹ ਵੀ ਘੁੰਮਣ ਫਿਰਨ ਜਿੱਦਾਂ ਮੈਂ ਅੱਗੇ ਅਰਜ਼ ਕਰ ਚੁੱਕਿਆ ਉਹਨਾਂ ਨੇ ਆ ਕੇ ਬੈਠਣਾ ਤੇ ਚਲੋ ਹੁਣ ਚੱਲੀਏ ਕੋਈ ਲਾਹੇ ਵਾਲੀ ਗੱਲ ਨਹੀਂ ਪਰ ਇੱਕ ਉਹ ਨੇ ਜਿਹੜੇ ਚਾਅ ਨਾਲ ਸਮਾਗਮ ਉਡੀਕਦੇ ਨੇ ਕਦੋਂ ਕੋਈ ਭਾਗਾਂ ਵਾਲਾ ਸਮਾਂ ਆਏਗਾ ਤੇ ਮਰਦ ਚਰਨਾਂ ਵਿੱਚ ਬੈਠਾਂਗੇ ਉਹ ਲੱਭਦੇ ਰਹਿੰਦੇ ਨੇ ਕੋਈ ਇਸ਼ਤਿਹਾਰ ਲੱਗਿਆ ਕੋਈ ਬੋਰਡ ਲੱਗਿਆ ਵੀ ਸਮਾਗਮ ਹੋ ਰਿਹਾ ਕੋਈ ਹਾਂ ਗੁਰਮੁਖਾਂ ਦੀ ਨਿਸ਼ਾਨੀ ਇਹ ਆ ਉਹਨਾਂ ਨੇ ਵੇਖਣਾ ਕੋਈ ਗੁਰਮਤ ਸਮਾਗਮ ਹੋ ਰਿਹਾ ਕੋਈ ਰੱਬ ਦੇ ਪਿਆਰੇ ਆ ਰਹੇ ਨੇ ਤੇ ਕਈ ਏਦਾਂ ਦੇ ਵੀ ਨੇ ਜਿਹੜੇ ਆਪਣੇ ਵਾਲੇ ਬਾਬੇ ਦੇ ਬੋਰਡ ਲੱਭਦੇ ਨੇ ਆਖੋ
ਸਤਿਨਾਮ
ਵੀ ਸਾਡੇ ਵਾਲੇ ਆਉਣਗੇ ਤੇ ਜਾਵਾਂਗੇ ਜਾਂ ਸਾਡੇ ਵਾਲੇ ਸੰਤ ਆਉਣਗੇ ਜਾਵਾਂਗੇ ਸਾਡੇ ਵਾਲੇ ਰਾਗੀ ਆਉਣਗੇ ਜਾਵਾਂਗੇ ਸਾਡੇ ਵਾਲੇ ਢਾਡੀ ਆਉਣਗੇ ਆਪ ਜਾਵਾਂਗੇ ਨਹੀਂ ਪਿਆਰ ਵਾਲੇ ਜਿਹੜੇ ਨੇ ਉਹਨਾਂ ਨੇ ਵੇਖਣਾ ਕਿਨਕਾ ਮਿਲ ਜਾਏ ਜਿੱਥੋਂ ਮਰਜ਼ੀ ਮਿਲ ਜਾਏ ਬਖਸ਼ਿਸ਼ ਮਿਲ ਜਾਏ ਕੋਈ ਰਾਗੀ ਆਵੇ ਕੋਈ ਢਾਡੀ ਆਵੇ ਕੋਈ ਕਥਾ ਵਾਚਕ ਆਵੇ ਕੋਈ ਸੰਤ ਆਵੇ ਆਵੇ ਭਾਵੇਂ ਉਹਦੇ ਨਾਲ 15 ਜਣੇ ਹੋਣ ਤੇ ਭਾਵੇਂ 5 ਹੋਣ ਤੇ ਭਾਵੇਂ 50 ਹੋਣ ਤੇ ਭਾਵੇਂ ਇਕੱਲਾ ਹੀ ਹੋਵੇ ਪਰ ਕਈ ਲੋਕ ਇਦਾਂ ਦੇ ਆ ਜਿਹੜੇ ਬਾਹਰੀ ਪਹਿਰਾਵੇ ਨੂੰ ਹੀ ਮੰਨਦੇ ਨੇ ਵੀ ਇਹ ਪ੍ਰਚਾਰਕ ਨੇ ਜੇ ਹੁਣ ਕੋਈ ਕਥਾ ਵਾਚਕ ਕਥਾ ਕਰਦਾ ਹੋਵੇ ਮੈਂ ਕਈ ਵਾਰੀ ਮੈਂ ਸਟੇਜ ਤੇ ਗਿਆ ਵੇਖਿਆ ਜਦੋਂ ਸੰਗਤ ਵਿੱਚ ਅੰਦਰ ਜਾਣ ਲੱਗੋਗੇ ਨਾ ਪੰਡਾਲ ਦੇ ਤੇ ਕਈ ਪ੍ਰੇਮੀ ਜਕਾਰੇ ਲਾਉਣੇ ਸ਼ੁਰੂ ਕਰ ਦੇਣਗੇ ਜਾਂ ਕਈ ਖੜੇ ਹੋ ਜਾਣਗੇ ਤੇ ਮੇਰੇ ਤੋਂ ਪਹਿਲਾਂ ਕਈ ਵਾਰੀ ਕਥਾ ਵਾਚਕ ਕਥਾ ਕਰਦਾ ਹੋਵੇ ਉਹਨੂੰ ਪ੍ਰਕਰਨ ਉਹਦਾ ਕੀ ਚੱਲ ਰਿਹਾ ਕੋਈ ਪਤਾ ਨਹੀਂ ਬਸ ਰੌਲਾ ਪੈ ਗਿਆ ਬਾਬੇ ਆ ਗਏ ਗਾਹ ਪਾਤਾ ਲੋਕਾਂ ਨੇ ਤੇ ਸਾਧ ਸੰਗਤ ਜਿਹੜੀ ਤੇ ਸੰਗਤ ਹੁੰਦੀ ਆ ਪਿਆਰ ਵਾਲੇ ਜਿਹੜੇ ਨੇ ਉਹ ਨਹੀਂ ਉੱਠਦੇ ਕਦੇ ਉਹਨਾਂ ਨੇ ਉੱਦਾਂ ਹੀ ਬੈਠੇ ਰਹਿਣਾ ਪਿਆਰ ਵਾਲੇ ਨੇ ਉਹਨਾਂ ਦਾ ਧਿਆਨ ਆ ਵੀ ਜੋ ਸੁਣਾ ਰਿਹਾ ਇਹ ਵੀ ਗੁਰੂ ਦੀ ਗੱਲ ਸੁਣਾ ਰਿਹਾ ਜਿਹੜੇ ਆਏ ਨੇ ਇਹਨਾਂ ਨੇ ਵੀ ਗੁਰੂ ਦੀ ਗੱਲ ਸੁਣਾਉਣੀ ਤੇ ਕਈਆਂ ਦਾ ਸੁਭਾਅ ਵਿੱਚ ਹੀ ਜਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਬੜੀ ਵਾਰੀ ਅਰਜ਼ ਕਰਦਾ ਹੁੰਦਾ ਹੈ ਵੀ ਸਟੇਜ ਤੋਂ ਜਿਹੜਾ ਵਕਤਾ ਬੋਲ ਰਿਹਾ ਉਹ ਬੋਲ ਰਿਹਾ ਹੋਵੇ ਤੇ ਆਪਾਂ ਉਹਦੀ ਗੱਲ ਵੱਲ ਧਿਆਨ ਨਾ ਦਈਏ ਆਪਾਂ ਵਿੱਚ ਹੀ ਰੌਲਾ ਪਾ ਦਈਏ ਇਹਦਾ ਤੇ ਦੁੱਖ ਤਲਵਾਰ ਦੇ ਫੱਟ ਤੋਂ ਵੀ ਜ਼ਿਆਦਾ ਲੱਗਦਾ ਖੁਸ਼ ਸਤਨਾਮ
ਸ੍ਰੀ ਵਾਹਿਗੁਰੂ
ਪਤਾ ਨਹੀਂ ਉਹਨੇ ਕਿੰਨੀ ਕੁ ਮਿਹਨਤ ਕੀਤੀ ਹੈ ਕਿੰਨੀ ਕੁ ਘਾਲਣਾ ਘਾਲੀ ਹੈ ਤੇ ਜੇ ਤੁਸੀਂ ਕਹੋਗੇ ਇਹ ਕੋਈ ਕਥਾ ਵਾਚਕ ਹੈ ਜੀ ਇਹ ਤੇ ਸਕੂਟਰ ਤੇ ਆਇਆ ਇਹ ਕੋਈ ਕਥਾ ਵਾਚਕ ਹੈ ਤੇ ਮੋਟਰਸਾਈਕਲ ਤੇ ਆਇਆ ਅਸੀਂ ਲੋਕ ਤੇ ਬਹੁਤੇ ਸਾਡਾ ਸੁਭਾਅ ਇਹ ਬਣ ਗਿਆ ਅਸੀਂ ਸੰਤੀ ਗੱਡੀਆਂ ਨੂੰ ਸਮਝਦੇ ਹਾਂ ਅਸੀਂ ਸਾਧੂ ਹੀ ਕੱਪੜਿਆਂ ਨੂੰ ਸਮਝਦੇ ਹਾਂ ਅਸੀਂ ਸਾਧੂ ਹੀ ਇਹ ਸਮਝਦੇ ਵੀ ਇਹਨਾਂ ਦੇ ਨਾਲ ਵੀ 10-5-7 ਹੈਗੇ ਆ ਫਿਰ ਤੇ ਹੈਗੇ ਆ ਨਹੀਂ ਤੇ ਫਿਰ ਇਹ ਕਾਹਦਾ ਸਾਧੂ ਹੋਇਆ ਇਹ ਬਹੁਤ ਵਾਰ ਅਰਜ਼ ਕੀਤੀ ਆ ਸਾਧੂ ਕਿਸੇ ਲਿਬਾਸ ਦਾ ਨਾਂ ਨਹੀਂ ਸਾਧੂ ਕੋਈ ਗੱਡੀਆਂ ਦਾ ਨਾਂ ਨਹੀਂ ਸਾਧੂ ਕੋਈ ਬਹੁਤੇ ਵੱਡੇ ਡੇਰਿਆਂ ਦਾ ਨਾਂ ਨਹੀਂ ਸਾਧੂ ਇਹ ਨਹੀਂ ਕਿ ਬਹੁਤੇ ਲੋਕ ਮਗਰ ਨੇ ਤਾਂ ਹੀ ਸਾਧੂ ਆ ਨਹੀਂ ਸਾਧੂ ਤੇ ਕਿਸੇ ਵੀ ਰੂਪ ਵਿੱਚ ਹੋ ਸਕਦਾ ਤੇ ਗੁਰਮੁਖਾਂ ਦੀ ਇਹ ਨਿਸ਼ਾਨੀ ਆ ਗੁਰਮੁਖਾਂ ਦੀ ਉਹਨਾਂ ਨੇ ਵੇਖਣਾ ਸਮਾਗਮ ਹੋ ਰਿਹਾ ਜਿੱਥੇ ਮੇਰੇ ਸਤਿਗੁਰੂ ਜਾਣਗੇ ਉੱਥੇ ਮੈਂ ਹਾਜ਼ਰੀ ਭਰਾਂ ਜੇ ਮੇਰੇ ਕੋਲ ਟਾਈਮ ਹੈ ਮੈਂ ਜਾਵਾਂ ਭਾਵੇਂ ਕੋਈ ਆਇਆ ਜੇ ਕੋਈ ਰਾਗੀ ਆਇਆ ਮੈਂ ਉਹਦੇ ਤੋਂ ਵੀ ਕੁਛ ਨਾ ਕੁਛ ਲੈ ਆਉਣਾ ਜੇ ਕੋਈ ਢਾਡੀ ਆਇਆ ਉਹਦੇ ਉਹਦਾ ਵੀ ਕੋਈ ਨਾ ਕੋਈ ਮੈਂ ਬਚਨ ਪੱਲੇ ਬੰਨ ਲੈਣਾ ਜੇ ਕੋਈ ਸੰਤ ਮਹਾਤਮਾ ਕੋਈ ਵੀ ਭਾਵੇਂ ਆਇਆ ਮੈਂ ਕੁਛ ਨਾ ਕੁਛ ਆਪਣੇ ਜੀਵਨ ਦੀ ਜਾਂਚ ਲੈਣੀ ਉਹਨਾਂ ਤੋਂ ਕੁਛ ਨਾ ਕੁਛ ਸੇਧ ਮਿਲ ਜਾਏ ਤੇ ਗੁਰਮੁਖ ਤੇ ਲੱਭਦੇ ਨੇ ਰੋਜ਼ ਅਰਦਾਸ ਕਰਨੇ ਆ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ
ਨਾਮ ਚਿਤਿਆ
ਨਾਮ ਚਿਤਿਆ ਉਹ ਮੇਲ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੇ ਸਹੀ ਹੋਂ ਢੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇਈ ਉਹ ਤੇ ਲੱਭਦੇ ਨੇ ਕਦੋਂ ਭਾਗਾਂ ਵਾਲਾ ਸਮਾਂ ਆਵੇ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹੋਂ ਬਲਿਹਾਰੀ ਸਤਿਗੁਰ ਚਰਨਾ ਕਦੋਂ ਮੇਰੇ ਸਤਿਗੁਰਾਂ ਦੇ ਦਰਸ਼ਨ ਹੋਣ ਕਦੋਂ ਮੈਨੂੰ ਦੀਦਾਰ ਹੋਣ ਉਹ ਭਾਗਾਂ ਵਾਲੀ ਘੜੀ ਹੋਏਗੀ ਜਦੋਂ ਮਰ ਦੇ ਚਰਨਾਂ ਵਿੱਚ ਬੈਠਾਂਗੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਅਰਦਾਸ ਕਰਾਂਗੇ ਆਪਣਾ ਹਾਲ ਆਪਣੇ ਪਿਆਰੇ ਨੂੰ ਸੁਣਾਵਾਂਗੇ ਸਤਿਗੁਰਾਂ ਦੀਆਂ ਸੁਣਾਂਗੇ ਉਹ ਤੇ ਉਡੀਕਦੇ ਨੇ ਗੁਰਮੁਖ ਵੇਖਣਗੇ ਕੋਈ ਗੁਰਮਤ ਸਮਾਗਮ ਹੋਵੇ ਜੇ ਮੇਰੇ ਕੋਲ ਟਾਈਮ ਹੈ ਤੇ ਮੈਂ ਪਹੁੰਚਣਾ ਕੋਈ ਆਇਆ ਹੋਵੇ ਭਾਵੇਂ ਸਭ ਦਾ ਹੀ ਸਤਿਕਾਰ ਕਰਨਾ ਸਭ ਦਾ ਹੀ ਉੱਤੇ ਸਦਾ ਅਰਦਾਸ ਕਰਦੇ ਨੇ ਸੱਚੇ ਪਾਤਸ਼ਾਹ ਜਿੰਨਾ ਮਿਲਿਆ ਤੇਰਾ ਨਾਮ ਕਿਤਿਆਵੇ ਮੇਲੀ ਉਹਨਾਂ ਪਿਆਰਿਆ ਮਿਲਿਆ ਤੇਰਾ ਨਾਮ ਕਿਤਿਆਵੇ ਮੇਲੀ ਉਹਨਾਂ ਪਿਆਰਿਆ
ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਮੇਲੀ ਉਹਨਾਂ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਮੇਲੀ ਉਹਨਾਂ ਪਿਆਰਿਆਂ
ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ
ਨਾਮ ਚਿੱਤ ਆਵੇ
ਤੇ ਰੋਜ਼ ਆਵੇ ਰੋਜ਼ ਮੇਲ ਹੋਵੇ ਕਦੇ ਕਦੇ ਨਹੀਂ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਮੇਲ ਰੋਜ਼ ਸੰਗਤ ਮਿਲੇ ਕਦੇ ਕਦੇ ਸੰਗਤ ਕਰਨ ਵਾਲੇ ਟੁੱਟ ਜਾਂਦੇ ਨੇ ਭਾਵੇਂ ਗੁਰਦੁਆਰਾ ਸਾਹਿਬ ਰੋਜ਼ ਜਾਓ ਮੱਥਾ ਟੇਕੋ
ਅਰਦਾਸ ਹੁੰਦੀ ਹੈ ਬੜੀ ਵਾਰੀ ਸੰਗਤ ਵਿੱਚ ਅਰਜ ਕੀਤੀ ਆ ਸਿੱਖ ਪੰਥ ਦੀ ਤੇ ਅਰਦਾਸ ਹੀ ਪ੍ਰਚਾਰ ਆ ਆਖੋ ਸਤਨਾਮ
ਵਾਹਿਗੁਰੂ
ਅਸੀਂ ਅਰਦਾਸ ਕਰਨੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਪਲ ਦੀਆਂ ਦੇਗਾਂ ਵਿੱਚ ਉਬਾਲੇ ਖਾਧੇ ਮੀਰ ਮੰਨੂ ਦੀਆਂ ਜੇਲ੍ਹਾਂ ਅੰਦਰ ਬੀਬੀਆਂ ਨੇ ਸਵਾ ਸਵਾ ਮਣ ਦੇ ਪੀਸਣ ਪੀਸੇ ਖੰਨੇ ਖੰਨੇ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੁੱਟ ਟੁੱਟ ਕਰਾ ਕੇ ਗਲਾਂ ਵਿੱਚ ਹਾਰ ਪਵਾਏ ਰੋਜ਼ ਕਹਿੰਦੇ ਆ ਨਾ ਆਪਾਂ ਅਰਦਾਸ ਸਿੱਖ ਪੰਥ ਦੀ ਇੱਦਾਂ ਦੀ ਆ ਪਿਆਰ ਵਾਲੇ ਜਿਹੜੇ ਨੇ ਅੱਖਾਂ ਬੰਦ ਕਰਕੇ ਅਰਦਾਸ ਵਿੱਚ ਖਲੋ ਜਾਂਦੇ ਨੇ ਜਦੋਂ ਗੱਲ ਆਉਂਦੀ ਹੈ ਜਿਨ੍ਹਾਂ ਸਿੰਘਾਂ ਸਿੰਘ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਵਾਏ ਭਾਈ ਤਾਰੂ ਸਿੰਘ ਸਾਹਮਣੇ ਆ ਜਾਂਦਾ ਭਾਈ ਮਨੀ ਸਿੰਘ ਜਦੋਂ ਗੱਲ ਆਉਂਦੀ ਬੰਦ ਬੰਦ ਕਟਵਾਏ ਭਾਈ ਮਨੀ ਸਿੰਘ ਅੱਖਾਂ ਦੇ ਸਾਹਮਣੇ ਆ ਜਾਂਦਾ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਭਾਈ ਤਾਰੂ ਸਿੰਘ ਅੱਖਾਂ ਦੇ ਸਾਹਮਣੇ ਆ ਜਾਂਦਾ ਆਰਿਆਂ ਨਾਲ ਤਨ ਚਰਵਾਏ ਭਾਈ ਮਤੀ ਦਾਸ ਸਾਹਮਣੇ ਆ ਜਾਂਦਾ ਉਹਦੀ ਹਿਸਟਰੀ ਭਾਈ ਮਤੀ ਦਾਸ ਦਾ ਇਤਿਹਾਸ ਜੇ ਸੁਣਿਆ ਹੋਏਗਾ ਤੇ ਜ਼ਰੂਰ ਸਾਹਮਣੇ ਆ ਜਾਏਗਾ ਫਿਰ ਉਸ ਤੋਂ ਬਾਅਦ ਜਿਨ੍ਹਾਂ ਨੇ ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਧੇ ਫਿਰ ਭਾਈ ਦਿਆਲ ਦਾਸ ਸਿੱਖਾਂ ਦੇ ਸਾਹਮਣੇ ਆ ਜਾਂਦਾ ਫਿਰ ਉਹ ਜਦੋਂ ਮਾਤਾਵਾਂ ਨੂੰ ਉਹਨਾਂ ਬੀਬੀਆਂ ਨੂੰ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਮੀਰ ਮੰਨੂ ਦੀਆਂ ਜੇਲ੍ਹਾਂ ਅੰਦਰ ਸਵਾ ਸਵਾ ਮਣ ਦੇ ਪੀਸਣ ਪੀਸੇ ਅਰਦਾਸ ਹੀ ਸਿੱਖ ਪੰਥ ਦੀ ਇੱਦਾਂ ਦੀ ਆ ਜਿਹੜਾ ਰੋਜ਼ ਤੈਨੂੰ ਯਾਦ ਕਰਾਉਂਦੀ ਰਹੇ ਵੀ ਤੇਰਾ ਇਤਿਹਾਸ ਕੀ ਹੈ ਤੇ ਅਸੀਂ ਕਿੱਥੇ ਤੁਰੇ ਫਿਰਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹਰ ਰੋਜ਼ ਬੰਦ ਬੰਦ ਕਟਵਾਏ ਤੇ ਮਨੀ ਸਿੰਘ ਦੀ ਯਾਦ ਆ ਜਾਏ ਰੋਜ਼ ਅਰਦਾਸ ਹੀ ਇੱਦਾਂ ਦੀ ਬਣਾਈ ਆ ਇਹ ਤੇ ਰੋਜ਼ ਦਾ ਪ੍ਰਚਾਰ ਹੋ ਰਿਹਾ ਪਰ ਵਿਰਲੇ ਨੇ ਐਸੇ ਜਦੋਂ ਬੰਦ ਬੰਦ ਕਟਵਾਏ ਭਾਈ ਸਾਹਿਬ ਕਹਿੰਦੇ ਨੇ ਤੇ ਸਾਨੂੰ ਮਨੀ ਸਿੰਘ ਯਾਦ ਆਉਂਦਾ ਹੋਵੇ ਉਸ ਸਮੇਂ ਸਾਨੂੰ ਯਾਦ ਆਵੇ ਸਾਡੇ ਅੰਦਰ ਇੱਕ ਫਿਲਮ ਚੱਲ ਰਹੀ ਹੈ ਜਿੱਦਾਂ ਸਾਹਮਣੇ ਆਵੇ ਸਾਰਾ ਕੁਛ ਵੀ ਹਾਂ ਰੋਜ਼ ਅਰਦਾਸ ਕਰੀਏ ਰੋਜ਼ ਸਾਨੂੰ ਸਾਹਮਣੇ ਨਜ਼ਰ ਆਵੇ ਇਹਨਾਂ ਦੀਆਂ ਇੰਨੀਆਂ ਕੁਰਬਾਨੀਆਂ ਇਹ ਅਰਦਾਸ ਹੀ ਇੱਦਾਂ ਦੀ ਬਣਾਈ ਆ ਵੀ ਸਿੱਖਾ ਕਿਤੇ ਆਪਣੇ ਇਤਿਹਾਸ ਨੂੰ ਭੁੱਲ ਨਾ ਜਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਿਤੇ ਆਪਣੇ ਵਿਰਸੇ ਨੂੰ ਆਪਣੇ ਪਿਛੋਕੜ ਨੂੰ ਭੁੱਲ ਨਾ ਜਾਈ ਕਿਤੇ ਇਸ ਇੱਦਾਂ ਅਰਦਾਸ ਬਣਾਈ ਹੈ ਤੇ ਸਤ ਸੰਗਤ ਹਰ ਰੋਜ਼ ਮੈਂ ਅਰਜ ਕਰ ਚੁੱਕਿਆ ਜਪ ਮਨ ਸਤਨਾਮ ਸਦਾ ਸਤਨਾਮ ਸਦਾ ਹਲਤ ਪਲਤ ਮੁੱਖ ਉਜਲ ਹੋਈ ਹੈ ਕਹਿੰਦੇ ਹਲਤ ਲੋਕ ਵਿੱਚ ਪਲਤ ਪਰਲੋਕ ਵਿੱਚ ਮੁੱਖ ਉਜਲਾ ਹੋਏਗਾ ਕਿਵੇਂ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਕਦੇ ਕਦੇ ਨਹੀਂ ਨਿਤ ਕਦੇ ਕਦੇ ਨਹੀਂ ਹਰ ਰੋਜ਼ ਨਿਤ ਜੇ ਰੋਜ਼ ਪ੍ਰਸ਼ਾਦੇ ਦੀ ਲੋੜ ਆ ਨਾ ਤੇ ਰੋਜ਼ ਸਾਨੂੰ ਸਤ ਸੰਗਤ ਦੀ ਵੀ ਲੋੜ ਆ ਪ੍ਰਸ਼ਾਦਾ ਨਾ ਮਿਲੇਗਾ ਤਨ ਸੁੱਕ ਜਾਣਾ ਜੇ ਭੋਜਨ ਨਾ ਮਿਲਿਆ ਤਨ ਸੁੱਕ ਜਾਣਾ ਜੇ ਭਜਨ ਨਾ ਮਿਲਿਆ ਤੇ ਸਾਡੇ ਮਨ ਵਿੱਚ ਵੀ ਵਿਸ਼ੇ ਵਿਕਾਰ ਪੈਦਾ ਹੋ ਜਾਣਗੇ ਸਤ ਸੰਗਤ ਦੀ ਵੀ ਰੋਜ਼ ਲੋੜ ਆ ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਸਾਂਝਾ ਕਰੀਏ ਭਾਈ ਸਾਹਿਬ ਕਹਿੰਦੇ ਨੇ ਜੈਸੇ ਰੋਗ ਰੋਗੀ ਕੋ ਦਿਖਾਈਐ ਨਾ ਵੈਦ ਪ੍ਰਤ ਸਤ ਸੰਗਤ ਕੋਈ ਬਿਮਾਰ ਹੋ ਜਾਏ ਉਹਨੂੰ ਵੈਦ ਕੋ ਲੈ ਕੇ ਨਾ ਜਾਈਏ ਉਹਦਾ ਇਲਾਜ ਨਾ ਕਰਾਈਏ ਭਾਈ ਸਾਹਿਬ ਕਹਿੰਦੇ ਨੇ ਜੈਸੇ ਰੋਗ ਰੋਗੀ ਕੋ ਦਿਖਾਈਐ ਨਾ ਵੈਦ ਪ੍ਰਤ ਬਿਨ ਉਪਚਾਰ ਪਲ ਪਲ ਹੋਏ ਅਸਾਧ ਜੀ ਜੇ ਵੈਦ ਦੇ ਕੋਲ ਬਿਮਾਰ ਨੂੰ ਨਾ ਲੈ ਕੇ ਜਾਇਆ ਜਾਵੇ ਤੇ ਉਹਦਾ ਰੋਗ ਜਿਹੜਾ ਵੱਧਦਾ ਜਾਏਗਾ ਵੱਧਦਾ ਜਾਏਗਾ ਇੱਕ ਦਿਨ ਅਸਾਧ ਰੋਗ ਬਣ ਜਾਏਗਾ ਜਦੋਂ ਅਸਾਧ ਰੋਗ ਬਣ ਜਾਏ ਫਿਰ ਡਾਕਟਰ ਹੱਥ ਖੜੇ ਕਰ ਦਿੰਦੇ ਨੇ ਵੀ ਇਹਦਾ ਅਸੀਂ ਇਲਾਜ ਨਹੀਂ ਕਰ ਸਕਦੇ ਡਾਕਟਰ ਹੱਥ ਖੜੇ ਕਰ ਦੇਣਗੇ ਅਸੀਂ ਇਹਦਾ ਇਲਾਜ ਨਹੀਂ ਕਰ ਸਕਦੇ ਕਿਉਂ ਕਿਉਂਕਿ ਇਹਨੂੰ ਹੁਣ ਅਸਾਧ ਰੋਗ ਹੋ ਗਿਆ ਪਹਿਲਾਂ ਲੈ ਕੇ ਆਉਣਾ ਸੀ ਜੇ ਨਾ ਵਿਖਾਇਆ ਜਾਏਗਾ ਤੇ ਬਿਮਾਰੀ ਵਧੇਗੀ ਜਦੋਂ ਕੋਈ ਰੋਗ ਹੋਵੇ ਤੇ ਚੈੱਕ ਕਰਾਓ ਜ਼ਰੂਰੀ ਆ ਦਵਾਈਆਂ ਲੈਣੀਆਂ ਕਈ ਲੋਕ ਕਹਿੰਦੇ ਨੇ ਦਵਾਈ ਲੈਣ ਦੀ ਕੀ ਲੋੜ ਆ ਜੀ ਕਈ ਇੱਦਾਂ ਦੇ ਵੀ ਮੇਰੇ ਕੋਲ ਆਉਣਗੇ ਬਾਬਾ ਜੀ ਤੁਹਾਡੇ ਕੋਲ ਆਇਆ ਕੋਈ ਅਰਦਾਸ ਕਰਾ ਦਿਓ ਤੇ ਦਵਾਈ ਦੀ ਕੀ ਲੋੜ ਆ ਹੁਣ ਦਵਾਈ ਤੇ ਛੱਡ ਦਈਏ ਜੀ ਪਰ ਨਹੀਂ ਪਿਆਰਿਓ ਜੜੀਆਂ ਬੂਟੀਆਂ ਦਵਾਈਆਂ ਇਹ ਜੋ ਵੀ ਬਣੀਆਂ ਨੇ ਇਹ ਖਾਣੀਆਂ ਨੇ ਕਹਿੰਦੇ ਦਵਾਈ ਜੇ ਦੁਆ ਹੋਵੇ ਤੇ ਫਿਰ ਦਵਾਈ ਕੰਮ ਕਰਦੀ ਆ। ਅਰਦਾਸ ਵੀ ਜ਼ਰੂਰੀ ਆ, ਬੇਨਤੀ ਵੀ ਜ਼ਰੂਰੀ ਆ, ਪਰ ਜੇ ਕਹੀਏ ਵੀ ਇਹ ਦਵਾਈਆਂ ਨਹੀਂ ਖਾਣੀਆਂ ਇਹ ਤੇ ਸਤ ਸੰਗਤ ਸਤਿਗੁਰਾਂ ਵੇਲੇ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਜੜੀਆਂ ਬੂਟੀਆਂ ਰਗੜਦੇ ਰਹੇ ਨੇ। ਇਤਿਹਾਸ ਪੜ੍ਹੋ, ਤਰਨ ਤਾਰਨ ਸਾਹਿਬ ਦੀ ਧਰਤੀ ਤੇ ਮਹਾਰਾਜ ਖੁਦ ਜੜੀਆਂ ਬੂਟੀਆਂ ਰਗੜ ਕੇ ਤੇ ਕੋੜੀਆਂ ਦੇ ਜ਼ਖਮਾਂ ਉੱਤੇ ਲਾਉਂਦੇ ਰਹੇ ਨੇ। ਖੁਦ ਸੱਚੇ ਪਾਤਸ਼ਾਹ ਆਪ ਦਵਾਈਆਂ ਵੰਡਦੇ ਰਹੇ ਨੇ ਤੇ ਭਾਈ ਗੁਰਦਾਸ ਜੀ ਬਚਨ ਕਰ ਰਹੇ ਨੇ ਵੀ ਜੇ ਰੋਗੀ ਨੂੰ ਵਿਖਾਇਆ ਨਹੀਂ ਜਾਏਗਾ ਡਾਕਟਰ ਦੇ ਕੋਲ ਤੇ ਉਹ ਬਿਮਾਰ ਹੋ ਜਾਏਗਾ, ਉਹਦੀ ਬਿਮਾਰੀ ਜਿਹੜੀ ਆ ਵੱਧਦੀ ਜਾਏਗੀ, ਅਸਾਧ ਰੋਗ ਬਣ ਜਾਏਗਾ। ਜ਼ਰੂਰੀ ਆ ਵੀ ਜੇ ਕੋਈ ਮਾੜਾ ਮੋਟਾ ਰੋਗ ਆ ਤੇ ਉਹਦਾ ਇਲਾਜ ਕਰਾਇਆ ਜਾਏ, ਵਧੇ ਨਾ ਕੰਮ। ਭਾਈ ਗੁਰਦਾਸ ਜੀ ਫਿਰ ਦੂਜਾ ਪ੍ਰਮਾਣ ਦਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਜੈਸੇ ਰਿੰਨ ਦਿਨ ਦਿਨ ਉੱਦਮ ਅਧਿਆਓ ਬਿਨ ਮੂਲਿਓ ਵਿਆਜ ਵੱਡੈ ਉਪਜੈ ਵਿਆਜ ਜੀ। ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਰਿੰਨ ਕਹਿੰਦੇ ਨੇ ਕਰਜ਼ੇ ਨੂੰ, ਜੇ ਕਿਸੇ ਤੋਂ ਕਰਜ਼ਾ ਲਿਆ ਹੋਵੇ ਕਰਜ਼ੇ ਨੂੰ ਤੇ ਦੁਸ਼ਮਣ ਨੂੰ ਕਦੇ ਛੋਟਾ ਨਹੀਂ ਸਮਝਣਾ ਚਾਹੀਦਾ। ਕਰਜ਼ਾ ਤੇ ਭਾਵੇਂ 1000 ਰੁਪਏ ਦਾ ਵੀ ਕਿਸੇ ਤੋਂ ਲਿਆ ਹੈ ਤੇ ਉਹਨੂੰ ਛੋਟਾ ਨਾ ਸਮਝੋ ਕਹਿੰਦੇ। ਤੇ ਜੇ ਕਰਜ਼ਾ ਕਿਸੇ ਤੋਂ ਲਿਆ ਹੋਵੇ ਜੈਸੇ ਰਿੰਨ ਦਿਨ ਦਿਨ ਉੱਦਮ ਅਧਿਆਓ ਬਿਨ, ਮੋੜਨ ਦਾ ਉੱਦਮ ਹੀ ਨਾ ਕਰੋ, ਇੱਕ ਵਾਰੀ ਪੈਸੇ ਲੈ ਲਓ ਮੁੜ ਕੇ ਮੋੜੋ ਨਾ ਤੇ ਉਹ ਵੀ ਫਿਰ ਵਿਆਜ ਲੱਗਦੀ ਜਾਣੀ ਹੈ, ਰਕਮ ਵੱਧਦੀ ਜਾਏਗੀ। ਜ਼ਰੂਰੀ ਆ ਵੀ ਥੋੜਾ ਥੋੜਾ ਕਰਕੇ ਮੋੜਦੇ ਰਹੀਏ, ਜੇ ਨਹੀਂ ਮੋੜਾਂਗੇ ਤੇ ਇੱਕ ਦਿਨ ਬਿਪਤਾ ਖੜੀ ਹੋ ਜੂ। ਆਖੋ ਸਤਨਾਮ। ਮੂਲ ਵਿਆਜਾਂ ਵਿਆਜਾਂ ਨੂੰ ਵਿਆਜਾਂ ਲੱਗਣਗੀਆਂ, ਕਰਜ਼ਾ ਜੇ ਕਿਸ ਤੋਂ ਲਿਆ ਤੇ ਕਿਸ਼ਤਾਂ ਵਿੱਚ ਕਰਕੇ ਥੋੜਾ 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 ਕਰਕੇ ਮੋੜ ਦਿਆਂਗੇ ਤੇ ਭਾਰ ਲੈ ਜਾਣਾ, ਜੇ ਨਾ ਮੋੜਿਆ ਤੇ ਉਹਨੇ ਵੱਧਦਾ ਹੀ ਜਾਏਗਾ, ਕਰਜ਼ਾ ਵੱਧਦਾ ਜਾਏਗਾ। ਭਾਈ ਗੁਰਦਾਸ ਜੀ ਫਿਰ ਤੀਜਾ ਪ੍ਰਮਾਣ ਦਿੰਦੇ ਨੇ, ਕਹਿੰਦੇ ਨੇ ਜੈਸੇ 70 ਸਸਨਾ ਸੰਗਰਾਮ ਕਰ ਸਾਧੇ ਬਿਨ ਪਲ ਪਲ ਪਰਬਲ ਹੋਏ ਕਰਤ ਉਪਾਦ ਜੀ। ਸ਼ਤਰੂ ਜੇ ਕੋਈ ਨਾ ਮੰਨੇ, ਪ੍ਰੇਮ ਨਾਲ ਮਨਾਇਆ ਨਾ ਜਾਏ, ਸਮਝਾਇਆ ਨਾ ਜਾਏ, ਸਮਝਾਈਏ ਤੇ ਨਾ ਸਮਝੇ, ਪ੍ਰੇਮ ਨਾਲ ਮਨਾਈਏ ਤੇ ਨਾ ਮੰਨੇ, ਉਹ ਕਹਿੰਦੇ ਫਿਰ ਜਿੰਨਾ ਚਿਰ ਸੰਗਰਾਮ ਕਰ ਸਾਧੇ ਬਿਨ, ਉਹਨੂੰ ਸੋਧਾ ਨਾ ਲੱਗੇ, ਪ੍ਰੇਮ ਨਾਲ ਕਿਵੇਂ ਨਾ ਕਿਵੇਂ ਸਮਝਾਇਆ ਨਾ ਜਾਏ, ਤੇ ਨਹੀਂ ਤੇ ਫਿਰ ਉਹਦੀ ਤਾਕਤ ਵੱਧਦੀ ਜਾਏਗੀ, ਪਹਿਲਾਂ ਹੀ ਕਿਵੇਂ ਨਾ ਕਿਵੇਂ ਉਹਦਾ ਹੱਲ ਕਰ ਲੈਣਾ ਚਾਹੀਦਾ, ਨਹੀਂ ਤੇ ਫਿਰ ਅਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਾਂਗੇ। ਜਿਵੇਂ ਸ਼ਤਰੂ ਦੀ ਤਾਕਤ ਵੱਧਦੀ ਜਾਂਦੀ ਹੈ, ਕਰਜ਼ਾ ਵੱਧਦਾ ਜਾਂਦਾ ਹੈ, ਕਰਜ਼ਾ ਜਿਹੜਾ ਵੱਧਦਾ ਜਾਂਦਾ ਹੈ, ਵੈਦ ਕੋਲ ਇਲਾਜ ਨਾ ਕਰਾਇਆ ਤੇ ਬਿਮਾਰੀ ਵੱਧਦੀ ਜਾਏਗੀ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਫਿਰ ਗੱਲ ਮੁਕਾ ਦਿੱਤੀ, ਕਹਿੰਦੇ ਨੇ ਜਿਉਂ ਜਿਉਂ ਭੀਜੈ ਕਾਮਰੀ ਤਿਉਂ ਤਿਉਂ ਭਾਰੀ ਹੋਤ ਜਾਤ, ਬਿਨ ਸਤ ਗੁਰ ਉਰ ਵਸੈ ਅਪਰਾਧ ਜੀ। ਜਿਵੇਂ ਕੰਬਲੀ ਭਿੱਜ ਜਾਏ, ਗਰਮ ਕੱਪੜੇ ਜਿੱਦਾਂ ਕੰਬਲੀ ਹੁੰਦੀ ਆ, ਕੰਬਲੀ ਦੇ ਉੱਤੇ ਬਾਰਿਸ਼ ਪੈ ਜਾਵੇ, ਜਿਉਂ ਜਿਉਂ ਉਹਨੇ ਭਿੱਜੀ ਜਾਣਾ ਤਿਉਂ ਤਿਉਂ ਭਾਰੀ ਹੋ ਜਾਣਾ, ਜਿਉਂ ਜਿਉਂ ਕੰਬਲੀ ਭਿੱਜੇਗੀ ਉਵੇਂ ਉਵੇਂ ਭਾਰੀ ਹੋ ਜਾਏਗੀ। ਭਾਈ ਸਾਹਿਬ ਕਹਿੰਦੇ ਜੇ ਸਤ ਸੰਗਤ ਨਾ ਕੀਤੀ, ਆ ਜਿਹੜੀਆਂ ਅੱਜ ਨਿੱਕੀਆਂ ਨਿੱਕੀਆਂ ਗਲਤੀਆਂ ਕਰਨੀਆਂ, ਇਹਨਾਂ ਨੇ ਪਾਪ ਬਣ ਜਾਣਾ ਹੈ, ਪਾਪਾਂ ਤੋਂ ਅਪਰਾਧ ਬਣ ਜਾਣਾ ਹੈ। ਜਦੋਂ ਅਪਰਾਧ ਅੰਦਰ ਵਸ ਜਾਣ ਨਾ, ਫਿਰ ਛੁਟਕਾਰਾ ਨਹੀਂ ਹੋਣਾ। ਬਿਨ ਸਤ ਗੁਰ ਔਰ ਬਸੈ ਅਪਰਾਧ ਜੀ। ਜੇ ਵੈਦ ਦੇ ਕੋਲ ਮਰੀਜ਼ ਨੂੰ ਨਾ ਵਿਖਾਇਆ ਜਾਏ ਤੇ ਬਿਮਾਰੀ ਵੱਧਦੀ ਵੱਧਦੀ ਇੱਕ ਦਿਨ ਅਸਾਧ ਰੋਗ ਬਣ ਜਾਏਗੀ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਜੇ ਸਤ ਸੰਗਤ ਨਹੀਂ ਨਾ ਕਰਦੇ ਤੇ ਅੱਜ ਨਿੱਕੀਆਂ ਨਿੱਕੀਆਂ ਗਲਤੀਆਂ ਕਰਨੀਆਂ, ਹੌਲੀ ਹੌਲੀ ਅਪਰਾਧ ਬਣ ਜਾਣਗੇ, ਜੇ ਅਪਰਾਧ ਬਣ ਗਏ ਤੇ ਫਿਰ ਬਖਸ਼ੇ ਨਹੀਂ ਜਾਣੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਥੋੜਾ ਥੋੜਾ ਕਰਜ਼ਾ ਮੋੜਨਾ ਜ਼ਰੂਰੀ ਹੈ, ਥੋੜੀ ਥੋੜੀ ਦਵਾਈ ਲੈਂਦੇ ਰਹਿਣਾ ਜ਼ਰੂਰੀ ਹੈ ਸਤ ਸੰਗਤ ਜੀ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਸੰਗਤ ਕਰਦੇ ਰਹਿਣਾ ਵੀ ਜ਼ਰੂਰੀ ਹੈ, ਹੌਲੀ ਹੌਲੀ ਗੁਰਦੁਆਰੇ ਜਾਂਦੇ ਰਹੀਏ, ਬਾਣੀ ਪੜ੍ਹਦੇ ਰਹੀਏ, ਹੌਲੀ ਹੌਲੀ ਕਿਰਪਾ ਹੋ ਜਾਏਗੀ। ਰੰਗ ਲਾਗਤ 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 ਹੈ ਪਉ ਭਾਗਤ 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 ਹੈ, ਹੌਲੀ ਹੌਲੀ ਕਿਰਪਾ ਹੋਏਗੀ। ਲਾਲ ਰੰਗ ਤਿਸਕੋ ਲੱਗਾ ਜਿਸ ਕੈ ਵਡਭਾਗਾ, ਮਹਿਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ, ਹੌਲੀ ਹੌਲੀ ਨਾਮ ਦਾ ਰੰਗ ਚੜ ਜਾਏਗਾ, ਕਿਰਪਾ ਹੋ ਜਾਏਗੀ। ਤੁਰੇ ਰਹਿਣਾ ਚਾਹੀਦਾ, ਹੌਲੀ ਹੌਲੀ ਚਲਦੇ ਚਲਦੇ ਇੱਕ ਦਿਨ ਆਪਣੀ ਮੰਜ਼ਿਲ ਤੱਕ ਪਹੁੰਚਾਂਗੇ। ਪਰ ਸੰਗਤ ਕਰਦੇ ਰਹੀਏ, ਜੇ ਸੰਗਤ ਛੱਡ ਦਿੱਤੀ ਤੇ ਅੰਦਰ ਵਿਸ਼ਿਆਂ ਵਕਾਰਾਂ ਨੇ ਡੇਰਾ ਲਾ ਲੈਣਾ। ਬਾਹਰ ਪਹਿਰੇ ਦੀ ਬੜੀ ਜ਼ਰੂਰਤ ਹੈ, ਸਾਡੇ ਘਰਾਂ ਵਿੱਚ ਬੜੇ ਲੋਕ ਲੱਗੇ ਨੇ, ਬੜੇ ਪਹਿਰੇ ਲੱਗੇ ਨੇ, ਚੌਂਕੀਦਾਰ ਫਿਰਦੇ ਨੇ। ਜਿਨ੍ਹਾਂ ਚਿਰ ਅੰਦਰ ਬਾਣੀ ਦਾ ਪਹਿਰਾ ਨਹੀਂ ਹੋਏਗਾ ਤੇ ਵਿਸ਼ਿਆਂ ਵਕਾਰਾਂ ਨੇ ਘਰ ਪਾ ਲੈਣਾ ਆ ਕੇ। ਬਾਣੀ ਦਾ ਪਹਿਰਾ ਜ਼ਰੂਰੀ ਹੈ। ਫਿਰ ਤਾਤੀ ਵਾਉ ਨਾ ਲੱਗਈ ਪਾਰ, ਬ੍ਰਹਮ ਸ਼ਰਨਾਈ ਚੌਗਿਰਦ ਹਮਾਰੈ ਰਾਮ ਕਾਰ। ਦੁੱਖ ਲੱਗਾ ਨਾ
ਭਾਈ
ਭਾਈ, ਫਿਰ ਦੁੱਖ ਨਹੀਂ ਨੇੜੇ ਆਏਗਾ। ਜਿਨ੍ਹਾਂ ਦੇ ਜਿਨ੍ਹਾਂ ਨੇ ਬਾਣੀ ਦਾ ਪਹਿਰਾ ਲਾਇਆ ਹੋਵੇ, ਜਿਨ੍ਹਾਂ ਨੇ ਸਤਸੰਗਤ ਦਾ ਪਹਿਰਾ ਅੰਦਰ ਲਾਇਆ ਹੋਵੇ, ਤੇ ਸਤਸੰਗਤ ਦੁੱਖ ਆਏਗਾ ਤੇ ਸਹੀ, ਪਰ ਉਹਨਾਂ ਨੂੰ ਦੁਖੀ ਨਹੀਂ ਕਰ ਸਕੇਗਾ। ਬਿਮਾਰੀਆਂ ਆਉਣਗੀਆਂ ਤੇ ਸਹੀ, ਪਰ ਦੁਖੀ ਨਹੀਂ ਕਰ ਸਕਣਗੀਆਂ। ਵੱਡੇ ਤੋਂ ਵੱਡੇ ਰੋਗ ਦਾ ਵੀ ਉਹ ਮੁਕਾਬਲਾ ਕਰ ਸਕਦੇ ਨੇ। ਇਸ ਕਰਕੇ ਜ਼ਰੂਰੀ ਹੈ ਸਤਸੰਗਤ ਕਰਦੇ ਰਹੀਏ, ਤੇ ਜੇ ਮਰ ਨੇ ਸਾਨੂੰ ਸਮਾਂ ਬਖਸ਼ਿਆ ਤੇ ਪੂਰਾ ਪੂਰਾ ਲਾਹਾ ਲਈਏ।
ਸਤਸੰਗਤ ਮੇਲਾ ਦੋ ਕੜੀਆਂ, ਸੰਗਤ ਮੇਲਾ ਦੋ ਕੜੀਆਂ, ਸਤਸੰਗਤ ਮੇਲਾ ਦੋ ਸੰਗਤ ਮੇਲਾ ਦੋ ਘੜੀਆਂ, ਸੰਗਤ ਮੇਲਾ ਦੋ ਘੜੀਆਂ, ਸੰਗਤ ਮੇਲਾ ਦੋ ਘੜੀਆਂ, ਸੰਗਤ ਮੇਲਾ ਦੋ ਘੜੀਆਂ। ਉਹ ਕਰ ਲੈ ਮਨਾ ਚਿਤ ਲਾ ਕੇ ਸਤ ਸੰਗਤ ਮੇਲਾ, ਸੰਗਤ ਮੇਲਾ ਦੋ ਘੜੀਆਂ, ਤੂੰ ਕਰ ਲੈ ਮਨਾ ਚਿਤ ਲਾ ਕੇ ਸਤ ਸੰਗਤ ਮੇਲਾ, ਸੰਗਤ ਮੇਲਾ ਦੋ ਘੜੀਆਂ, ਕਰ ਲੈ ਮਨਾ ਚਿਤ ਲਾ ਕੇ ਸੰਗਤ ਮੇਲਾ ਦੋ ਘੜੀਆਂ, ਸੰਗਤ ਮੇਲਾ ਦੋ ਘੜੀਆਂ, ਕਰ ਲੈ ਮਨਾ ਚਿਤ ਲਾ ਕੇ ਸਤ ਸੰਗਤ ਮੇਲਾ ਦੋ ਘੜੀਆਂ, ਸੰਗਤ ਮੇਲਾ ਦੋ ਘੜੀਆਂ।
ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ
ਭਰੀਜੈ ਜੀਓ।
ਵੱਡੇ ਭਾਗਾਂ ਵਾਲੇ ਨੂੰ ਸਤਸੰਗਤ ਮਿਲ ਜਾਂਦੀ ਆ, ਤੇ ਜਿਹੜਾ ਮਾੜੇ ਭਾਗਾਂ ਵਾਲਾ, ਖੋਟੇ ਕਰਮਾਂ ਵਾਲਾ, ਭਰਮਦਾ ਫਿਰਦਾ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ, ਤੇ ਮਹਾਰਾਜ ਨੇ ਮਿਹਰ ਕੀਤੀ ਆ ਤੇ ਲਾਹਾ ਲਈਏ। ਸਤਸੰਗਤ ਵਿੱਚ ਬੜੀ ਵੱਡੀ ਪਾਵਰ ਹੈ। ਕਿਤੇ ਕੋਈ ਸਤਸੰਗਤ ਮਿਹਨਤ ਕਰਦਾ ਹੈ, ਪੜ੍ਹਾਈ ਕਰਦਾ ਹੈ, ਕੋਈ ਟੀਚਰ ਬਣ ਗਿਆ, ਕੋਈ ਸਤਸੰਗ ਦੀ ਕਲਰਕ ਬਣ ਗਿਆ, ਕੋਈ ਆਫੀਸਰ ਬਣ ਗਿਆ, ਕੋਈ ਇੰਸਪੈਕਟਰ ਬਣ ਗਿਆ, ਕੋਈ ਮਿਲਟਰੀ ਵਿੱਚ ਚਲਿਆ ਗਿਆ, ਜਿਹੜਾ ਸਤਸੰਗਤ ਵਿੱਚ ਆਉਂਦਾ ਰਹੇ ਆਉਂਦਾ ਰਹੇ ਆਉਂਦਾ ਰਹੇ, ਇੱਕ ਦਿਨ ਗੁਰਮੁਖ ਬਣ ਜਾਂਦਾ, ਗੁਰਮੁਖ ਦੀ ਪਦਵੀ ਮਿਲਦੀ ਉਹਨੂੰ। ਇੱਕੋ ਇੱਕ ਤਰੀਕਾ ਹੈ, ਸੰਗਤ ਵਿੱਚ ਆਉਣ ਤੋਂ ਬਿਨਾਂ ਛੁਟਕਾਰਾ ਨਹੀਂ। ਜੇ ਅੰਮ੍ਰਿਤ ਛਕ ਲਿਆ, ਅੰਮ੍ਰਿਤ ਦੀ ਦਾਤ ਜੇ ਮਿਲੀ ਆ, ਤੇ ਗਿਆਨ ਸਤਸੰਗਤ ਵਿੱਚ ਆ ਕੇ ਹੋਏਗਾ। ਇਹ ਉਹ ਥਾਂ ਜਿੱਥੇ ਮਨਮੁੱਖਾਂ ਤੋਂ ਗੁਰਮੁਖ ਬਣਦੇ ਨੇ, ਇਹ ਉਹ ਥਾਂ ਜਿੱਥੇ ਵੱਡੇ ਵੱਡੇ ਸ਼ਰਾਬੀ, ਵੱਡੇ ਵੱਡੇ ਜਿਹੜੇ ਦਿਨ ਰਾਤ ਅਸੀਂ ਕਹਿੰਦੇ ਨਸ਼ੇ ਤੋਂ ਬਿਨਾਂ ਸ਼ਰਾਬ ਤੋਂ ਬਿਨਾਂ ਬਚ ਹੀ ਨਹੀਂ ਸਕਦੇ, ਜਿਹੜੇ ਪੰਜ ਪੰਜ ਬੋਤਲਾਂ ਸ਼ਰਾਬ ਪੀਣ ਵਾਲੇ ਆ, ਸੰਗਤ ਵਿੱਚ ਆ ਕੇ ਉਹ ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਵੀ ਕਰਨ ਲੱਗ ਪੈਂਦੇ, ਸੰਗਤ ਦਾ ਅਸਰ ਹੁੰਦਾ। ਸੰਗਤ ਦਾ ਅਸਰ ਪਸ਼ੂਆਂ ਤੇ ਵੀ ਹੋ ਰਿਹਾ, ਸੰਗਤ ਦਾ ਅਸਰ ਪੰਛੀਆਂ ਤੇ ਵੀ ਹੋ ਰਿਹਾ ਹੈ। ਜਿਹੜੇ ਜੰਗਲ ਵਿੱਚ ਜਾਨਵਰ ਰਹਿੰਦੇ ਨੇ, ਜੰਗਲ ਵਿੱਚ ਉਹਨਾਂ ਜੰਗਲੀ ਜਾਨਵਰਾਂ ਦੀ ਅੰਸ਼ ਵੰਸ਼ ਹੈ ਜਿਹੜੀਆਂ ਸਾਡੇ ਘਰਾਂ ਵਿੱਚ ਮੱਝਾਂ ਤੇ ਗਾਵਾਂ ਬੱਝੀਆਂ ਹੋਈਆਂ ਨੇ, ਜਿਨ੍ਹਾਂ ਦਾ ਆਪਾਂ ਸਾਰੇ ਦੁੱਧ ਪੀਂਦੇ ਹਾਂ ਨਾ ਪਿਆਰਿਓ, ਉਹ ਵੀ ਉਹਨਾਂ ਦੀ ਅੰਸ਼ ਵੰਸ਼ ਹੀ ਹੈ ਜਿਹੜੇ ਜੰਗਲ 'ਚ ਰਹਿੰਦੇ ਨੇ। ਬੰਦੇ ਨੂੰ ਵੇਖਣ ਤੇ ਨਾਲ ਦੀ ਨਾਲ ਹੀ ਮਾਰ ਦੇਣ, ਖਤਮ ਕਰ ਦੇਣ, ਏਦਾਂ ਦੀਆਂ ਮੱਝਾਂ ਹਜੇ ਵੀ ਹੈਗੀਆਂ ਜੰਗਲਾਂ ਦੇ ਵਿੱਚ, ਏਦਾਂ ਦੀਆਂ ਗਾਵਾਂ ਅਜੇ ਵੀ ਹੈਗੀਆਂ, ਧਿਆਨ ਦੇਣਾ। ਪਰ ਇਹਨਾਂ ਅੰਸ਼ ਵੰਸ਼ ਇਹ ਪਸ਼ੂ ਪੰਛੀ ਵੀ ਉਹਨਾਂ ਦੀ ਹੋਈ ਨੇ, ਪਰ ਇਹਨਾਂ ਉੱਤੇ ਸੰਗਤ ਦਾ ਅਸਰ ਹੋਇਆ ਹੋਇਆ, ਮਨੁੱਖ ਦੀ ਸੰਗਤ ਕਰਨ ਕਰਕੇ ਬੜਾ ਫਰਕ ਪੈ ਗਿਆ। ਮਨੁੱਖ ਦੀ ਸੰਗਤ ਕਰਕੇ ਕਰਨ ਕਰਕੇ ਇਹਨਾਂ ਪਸ਼ੂਆਂ ਤੇ ਫਰਕ ਪੈ ਗਿਆ। ਘਰਾਂ ਵਿੱਚ ਤੋਤੇ ਬੋਲਣ ਵਾਲੇ ਹੁੰਦੇ ਨੇ ਉਹਨਾਂ ਉੱਤੇ ਬੰਦੇ ਦੀ ਸੰਗਤ ਦਾ ਅਸਰ ਹੁੰਦਾ। ਸਰਕਸ ਦੇ ਵਿੱਚ ਕਈ ਜਾਨਵਰ ਖੇਡਾਂ ਵਿਖਾਉਂਦੇ ਆ ਉਹਨਾਂ ਤੇ ਬੰਦੇ ਦੀ ਸੰਗਤ ਦਾ ਅਸਰ ਹੁੰਦਾ। ਸੰਗਤ ਦਾ ਅਸਰ ਤੇ ਪਸ਼ੂ ਪੰਛੀਆਂ ਤੇ ਵੀ ਹੋ ਰਿਹਾ, ਸਾਡੇ ਤੇ ਕਿਉਂ ਨਹੀਂ ਹੋਏਗਾ? ਫਿਰ ਤੋਤਾ ਬੋਲਣ ਲੱਗ ਪੈਂਦਾ, ਬੰਦੇ ਵਾਲੀ ਬੋਲੀ ਸੰਗਤ ਕਰਕੇ ਹੀ ਆ। ਤੇ ਜੇ ਕੋਈ ਬੰਦਾ ਕਹੇ ਮੈਂ ਤੇ ਬੜਾ ਗੁਰਮੁਖ ਹਾਂ, ਮੈਂ ਟੈਲੀਵਿਜ਼ਨ ਅੱਗੇ ਬੈਠਾ ਰਹਾਂ, ਮੇਰੇ ਤੇ ਕਿਹੜਾ ਕੋਈ ਅਸਰ ਹੁੰਦਾ? ਹੋਏਗਾ, ਇਹ ਹੋ ਹੀ ਨਹੀਂ ਸਕਦਾ ਨਾ ਹੋਵੇ। ਜੇ ਕੋਈ ਕਹੇ ਮੈਂ ਤੇ ਬੜਾ ਚੰਗਾ, ਮੈਂ ਤੇ ਬੜਾ ਗੁਰਮੁਖ ਹੈ, ਤੇ ਮੈਂ ਜੇ ਮਾੜਿਆਂ ਦੇ ਵਿੱਚ ਬਹਿ ਜਾਂਦਾ ਤੇ ਮੈਂ ਮੇਰੇ ਤੇ ਅਸਰ ਹੀ ਕੋਈ ਨਹੀਂ, ਪਰ ਇਹ ਨਹੀਂ ਹੋ ਸਕਦਾ। ਜੇ ਚੰਗੀ ਸੰਗਤ ਵਿੱਚ ਬਹਿੰਦੇ ਰਹੋਗੇ, ਬਹਿੰਦੇ ਰਹੋਗੇ, ਬਹਿੰਦੇ ਰਹੋਗੇ, ਇੱਕ ਦਿਨ ਗੁਰਮੁਖਾਂ ਦੀ ਸੰਗਤ ਵਿੱਚ ਸਭਾ 'ਚ ਬੈਠਦਿਆਂ ਬੈਠਦਿਆਂ ਗੁਰਮੁਖ ਜ਼ਰੂਰ ਬਣਾਂਗੇ। ਤੇ ਜੇ ਮਨਮੁੱਖਾਂ ਦੀ ਸਭਾ ਵਿੱਚ ਬਹਿਣ ਲੱਗ ਗਏ, ਇੱਕ ਦਿਨ ਮਨਮੁੱਖਾਂ ਦੀ ਸਭਾ 'ਚ ਬਹਿੰਦੇ 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 ਇੱਕ ਦਿਨ ਅਸੀਂ ਵੀ ਮਨਮੁੱਖ ਬਣ ਜਾਂਗੇ। ਗੁਰਮੁੱਖਾਂ ਦੀ ਸੰਗਤ ਕਰਕੇ ਗੁਰਮੁੱਖ ਬਣਿਆ ਜਾਣਾ। ਇਸੇ ਕਰਕੇ ਅਰਦਾਸ ਕਰੀਦੀ ਹੈ ਵੀ ਜਿਨ੍ਹਾਂ ਦਸੰਦਣਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੀ, ਸਾਨੂੰ ਸੰਗਤ ਬਖਸ਼ੋ ਉਹਨਾਂ ਦੀ ਜਿਨ੍ਹਾਂ ਦੇ ਮਿਲਣ ਕਰਕੇ ਤੇਰਾ ਹੀ ਨਾਮ ਚਿੱਤ ਆਵੇ, ਜਿਨ੍ਹਾਂ ਦੇ ਮਿਲਣ ਕਰਕੇ ਸਾਡਾ ਜੀਵਨ ਸੁਧਰ ਜਾਏ, ਅਸੀਂ ਚੰਗੇ ਪਾਸੇ ਲੱਗ ਜਾਈਏ, ਸਾਡੇ ਵਿੱਚ ਚੰਗੇ ਗੁਣ ਆ ਜਾਣ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਲਾਹੌਰ ਦੇ ਰਹਿਣ ਵਾਲਾ ਇੱਕ ਗੁਰਸਿੱਖ ਹੋਇਆ ਭਾਈ ਮੂਲਾ, ਸਿੱਖੀ ਉਹਨੂੰ ਬਾਅਦ ਵਿੱਚ ਮਿਲੀ, ਬਾਣੀ ਪੜ੍ਹਨੀ ਉਹਨੇ ਬਾਅਦ ਵਿੱਚ ਸ਼ੁਰੂ ਕੀਤੀ, ਰੰਗ ਉਹਨੂੰ ਬਾਅਦ ਵਿੱਚ ਚੜ੍ਹਿਆ, ਪਰ ਪਹਿਲਾਂ ਉਸ ਮੂਲੇ ਨੂੰ ਜੂਏ ਦਾ ਰੰਗ ਚੜ੍ਹਿਆ ਹੋਇਆ ਸੀ। ਇੱਕ ਮੂਲਾ ਤੇ ਉਹ ਵੀ ਹੋਇਆ, ਜਦੋਂ ਆਪਾਂ ਜਾਂਦੇ ਹਾਂ ਹਜ਼ੂਰ ਸਾਹਿਬ ਦੀ ਧਰਤੀ ਤੇ ਕਦੇ ਦਰਸ਼ਨ ਕਰਨ ਜਾਓਗੇ ਤੇ ਉੱਥੇ ਇੱਕ ਸ਼ਿਕਾਰ ਘਾਟ ਗੁਰਦੁਆਰਾ ਬਣਿਆ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਖਰਗੋਸ਼ ਨੂੰ ਮਾਰਿਆ ਸੀ ਤੀਰ ਮਾਰ ਕੇ। ਉਹ ਵੀ ਮੂਲਾ ਸੀ ਜਿਹੜਾ ਗੁਰੂ ਨਾਨਕ ਦੇ ਨਾਲ ਰਿਹਾ ਸੀ ਕਈ ਮਹੀਨੇ। ਇੱਕ ਮੂਲਾ ਲਾਹੌਰ ਦਾ ਸੀ, ਬਹੁਤ ਤਕੜਾ ਸ਼ਾਹੂਕਾਰ, ਮਾਇਆ ਬੜੀ ਸੀ, ਪੈਸਾ ਬਹੁਤ ਸੀ, ਸੋਹਣੇ ਸੋਹਣਾ ਸਮਾਂ ਲੰਘ ਰਿਹਾ, ਜ਼ਿੰਦਗੀ ਬੜੀ ਅੱਛੀ ਬਸਰ ਹੋ ਰਹੀ, ਮਨਮੁੱਖਾਂ ਦੀ ਸੰਗਤ ਮਿਲ ਗਈ, ਮੂਲੇ ਨੂੰ ਜਵਾਰੀਆਂ ਦੀ ਸੰਗਤ ਮਿਲ ਗਈ, ਜਵਾਰੀਆਂ ਦੀ ਸੰਗਤ ਕਰਨ ਕਰਕੇ ਇਹ ਮੂਲਾ ਜੂਆ ਲੱਗ ਪਿਆ ਖੇਡਣ। ਤੇ ਜੂਏ ਦੀ ਬਿਮਾਰੀ ਐਡੀ ਭੈੜੀ ਆ, ਜਿਹੜਾ ਜੂਆ ਖੇਡਣ ਲੱਗ ਜਾਏ ਨਾ, ਜਿਹਨੂੰ ਆਦਤ ਪੈ ਜਾਏ ਪੱਕੀ, ਸਭ ਕੁਝ ਵਿਕ ਜਾਏ ਉਹਦਾ, ਪਰ ਜੂਆ ਖੇਡਣਾ ਨਹੀਂ ਛੱਡਦਾ।
ਸਤਨਾਮ
ਜੂਏ ਦੀ ਬਿਮਾਰੀ ਬੜੀ ਭੈੜੀ ਆ, ਇਹ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ, ਇਹ ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਭਾਈ ਸਾਹਿਬ ਨੇ ਵੀ ਦੱਸਿਆ ਵੀ ਜੂਆ ਜਿਹੜਾ ਹੈ ਸਰਬੰਸ ਭਾਵੇਂ ਲੱਗ ਜਾਏ ਪਰ ਪੱਕਾ ਜਵਾਰੀ ਜੂਆ ਖੇਡਣਾ ਛੱਡਦਾ ਨਹੀਂ। ਜੂਏ ਦੀ ਐਡੀ ਭੈੜੀ ਆਦਤ ਹੈ ਜੇ ਪੈ ਜਾਏ ਜੂਆ ਖੇਡਣਾ। ਬੜੇ ਲੋਕ ਅੱਜ ਵੀ ਖੇਡਦੇ ਆ ਬੜੇ ਤਰ੍ਹਾਂ, ਕਈ ਕੋਈ ਸੱਟੇ ਦਾ ਨੰਬਰ ਲਾਉਂਦਾ, ਇੱਦਾਂ ਦਾ ਵੀ ਕੋਈ ਦੱਸਦੇ ਆ ਵੀ ਇੱਦਾਂ ਵੀ ਕਰਦੇ। ਸਤਸੰਗ ਜੀ, ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਰਵੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ। ਜਿਹੜਾ ਪੱਕਾ ਚੋਰ ਹੋਵੇ ਉਹਨੂੰ ਇਸ ਗੱਲ ਦਾ ਪਤਾ ਹੈ ਵੀ ਜੇ ਮੈਂ ਫੜਿਆ ਗਿਆ ਤੇ ਮਾਰਿਆ ਜਾਵਾਂਗਾ। ਧਿਆਨ ਦਿਓ, ਚੋਰ ਕਹਿੰਦਾ ਜੇ ਮੈਂ ਫੜਿਆ ਗਿਆ ਤੇ ਮਾਰਿਆ ਜਾਵਾਂਗਾ, ਪਰ ਕਹਿੰਦੇ ਜਿਹੜਾ ਪੱਕਾ ਚੋਰ ਹੋਵੇ ਮਰਨ ਦਾ ਭੈ ਨਹੀਂ ਉਹਨੂੰ, ਉਹ ਕਹਿੰਦਾ ਮਰ ਭਾਵੇਂ ਜਾਵਾਂ ਮੈਂ ਜੂਆ ਖੇਡਣਾ ਨਹੀਂ ਛੱਡਣਾ। ਆਖੋ ਸਤਨਾਮ, ਮੈਂ ਚੋਰੀ ਕਰਨੀ ਨਹੀਂ ਛੱਡਣੀ। ਜਿਹੜਾ ਪੱਕਾ ਚੋਰ ਹੈ ਉਹ ਮਰਨ ਦੇ ਖਤਰੇ ਨੂੰ ਵੀ ਪਰੇ ਕਰ ਦਿੰਦਾ, ਉਹ ਮੌਤ ਦਾ ਵੀ ਭੈ ਨਹੀਂ ਮੰਨਦਾ। ਮੈਂ ਮਰ ਜਾਵਾਂ ਭਾਵੇਂ, ਪਰ ਮੈਂ ਜੂਆ ਖੇਡਣਾ, ਮੈਂ ਚੋਰੀ ਕਰਨੀ ਨਹੀਂ ਛੱਡਾਂਗਾ। ਚੋਰ ਜਦੋਂ ਚੋਰੀ ਕਰਨ ਆਉਂਦਾ ਤੇ ਜਾਨ ਤਲੀ ਤੇ ਧਰ ਕੇ ਹੀ ਆਉਂਦਾ। ਹੁਣ ਇੱਥੇ ਦੀਵਾਨਾਂ ਦੇ ਵਿੱਚ ਵੀ ਬਹੁਤ ਵਾਰ ਵੇਖਿਆ, ਸਮਾਗਮਾਂ ਦੇ ਵਿੱਚ ਬੜੀਆਂ ਬੀਬੀਆਂ ਦੀਆਂ ਚੈਨੀਆਂ ਕੱਟੀਆਂ ਜਾਂਦੀਆਂ ਨੇ, ਬੜਿਆਂ ਦੇ ਪਰਸ ਗਾਇਬ ਹੋ ਜਾਂਦੇ ਨੇ, ਬੜਿਆਂ ਦੇ ਮੋਬਾਈਲ ਜਿਹੜੇ ਆ ਉਹ ਡਿੱਗ ਫੜ ਲੈਂਦੇ ਨੇ, ਕਈ ਜੇਬਾਂ ਚੋਂ ਕੱਢ ਲੈਂਦੇ ਆ। ਤੁਹਾਡਾ ਕੀ ਖਿਆਲ ਆ, ਉਹਨਾਂ ਨੂੰ ਡਰ ਨਹੀਂ ਲੱਗਦਾ? ਵੀ ਚੈਨੀ ਕੱਟਣ ਲੱਗੇ ਆ ਜੇ ਕਿਤੇ ਉਹਨੇ ਫੜ ਲਿਆ ਮੈਨੂੰ ਫੇਰ ਕਿੰਨੀ ਸੰਗਤ ਹੈ ਕਿੰਨੀ ਜੁੱਤੀ ਪੈਗੀ ਮੇਰੇ ਸਿਰ ਤੇ ਜੇ ਉਹਨੂੰ ਪਤਾ ਹੀ ਆ ਵੀ ਜੇ ਮੈਂ ਪਰਸ ਲੱਗਿਆ ਕੱਢਣ ਤੇ ਜੇ ਇਹਨੇ ਮੇਰਾ ਹੱਥ ਫੜ ਲਿਆ ਵੀ ਪਤਾ ਲੱਗ ਗਿਆ ਵੀ ਪਰਸ ਫੜਨ ਲੱਗਿਆ ਤੇ ਕਿੰਨਾ ਮੈਨੂੰ ਕੁੱਟਣਗੇ ਸਾਰੇ ਪਰ ਉਹ ਚੋਰੀ ਦੀ ਆਦਤ ਤੋਂ ਮਜਬੂਰ ਨੇ ਕਹਿੰਦੇ ਚੋਰ ਮਰਨ ਤੋਂ ਵੀ ਨਹੀਂ ਡਰਦਾ ਜੁੱਤੀਆਂ ਦੀ ਡਾਂਗਾਂ ਦੀ ਕਿਹੜੀ ਗੱਲ ਆ ਕਹਿੰਦੇ ਚੋਰ ਤੇ ਮਰਨ ਤੋਂ ਵੀ ਨਹੀਂ ਡਰਦਾ ਵੀ ਭਾਵੇਂ ਗੋਲੀ ਵੀ ਕੋਈ ਮਾਰ ਦੇ ਪਰ ਚੋਰੀ ਨਹੀਂ ਛੱਡਣੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਕ ਗੱਲ ਨਾਲ ਹੋਰ ਆ ਕੱਚੇ ਚੋਰ ਛੱਡ ਦੇਣਗੇ ਕੱਚਾ ਚੋਰ ਫੜਿਆ ਗਿਆ ਮਾਫੀ ਮੰਗ ਲਏਗਾ ਵੀ ਗਲਤੀ ਹੋ ਗਈ ਗਾਂਹ ਤੋਂ ਨਹੀਂ ਕੰਨਾਂ ਨੂੰ ਹੱਥ ਲਾਇਆ ਵੀ ਮੈਂ ਨਹੀਂ ਇਹ ਤਾਂ ਨਵਾਂ ਨਵਾਂ ਕੰਮ ਸੀ ਪਰ ਜਿਨ੍ਹਾਂ ਨੂੰ ਕਈ ਸਾਲ ਹੋ ਗਏ ਆ ਜਿਹੜੇ ਪੱਕੇ ਨੇ ਪੱਕੇ ਚੋਰ ਮਰ ਭਾਵੇਂ ਜਾਣ ਉਹ ਚੋਰੀ ਨਹੀਂ ਛੱਡ ਸਕਦੇ ਇਹ ਭਾਈ ਗੁਰਦਾਸ ਜੀ ਦਾ ਬਚਨ ਭਾਈ ਸਾਹਿਬ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਖਿਤਾਬ ਮਿਲਿਆ ਹੋਇਆ ਪੱਕੀ ਬਾਣੀ ਭਾਈ ਗੁਰਦਾਸ ਜੀ ਕਹਿੰਦੇ ਨੇ ਚੋਰ ਚੋਰੀ ਨਹੀਂ ਛੱਡਦਾ ਦੂਜਾ ਪ੍ਰਮਾਣ ਭਾਈ ਗੁਰਦਾਸ ਜੀ ਦੇ ਰਹੇ ਨੇ ਦੂਸਰਾ ਪ੍ਰਮਾਣ ਅਮਲੀ ਨਾ ਅਮਲ ਤਜਤ ਜਿਉਂ ਤਕਾਰ ਕੀਏ ਦੋਖ ਦੁੱਖ ਲੋਗ ਵੈਦ ਸੁਨਤ ਸ਼ਕਤ ਹੈ ਜਿਹਨੂੰ ਜਿਹੜਾ ਪੱਕਾ ਅਮਲੀ ਹੋਵੇ ਜਿਹਨੂੰ ਅਮਲ ਦਾ ਸੁਭਾਅ ਪੈ ਜਾਏ ਜਿਹੜਾ ਨਸ਼ੇ ਦੀ ਵਰਤੋਂ ਕਰਨੀ ਸ਼ੁਰੂ ਕਰ ਦੇਵੇ ਭਾਵੇਂ ਜਿੰਨਾ ਮਰਜ਼ੀ ਲੋਕ ਸਮਝਾਈ ਜਾਣ ਜਿੰਨਾ ਮਰਜ਼ੀ ਉਹਨੂੰ ਕੋਈ ਸਮਝਾਈ ਜਾਵੇ ਪਰ ਜਿਹੜਾ ਪੱਕਾ ਹੈ ਉਹ ਅਮਲ ਖਾਣਾ ਨਹੀਂ ਛੱਡਦਾ ਮਾਰਬੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ ਅਮਲੀ ਨਾ ਅਮਲ ਤਜਤ ਜਿਉਂ ਤਕਾਰ ਕੀਏ ਦੋਖ ਦੁੱਖ ਲੋਗ ਵੈਦ ਸੁਨਤ ਸ਼ਕਤ ਹੈ ਫਿਰ ਭਾਈ ਸਾਹਿਬ ਦੂਜਾ ਪ੍ਰਮਾਣ ਦਿੰਦੇ ਨੇ ਵੇਸ਼ਵਾ ਰਤ ਬਿਰਥਾ ਭਏ ਮਨ ਮੇ ਨਾ ਸ਼ੰਕਾ ਮਾਨੈ ਜੁਆਰੀ ਨਾ ਸਰਬੰਸ ਹਾਰੈ ਸੈ ਥਕਤ ਹੈ ਕਹਿੰਦੇ ਜਿਹੜਾ ਵੇਸ਼ਵਾ ਗਾਮੀ ਬੰਦਾ ਹੋਵੇ ਭਾਵੇਂ ਆਪ ਉਹਨੂੰ ਜਿੰਨਾ ਮਰਜ਼ੀ ਸਮਝਾ ਲਓ ਜਿਹਨੂੰ ਆਦਤ ਬਣ ਚੁੱਕੀ ਹੋਵੇ ਉਹ ਛੱਡ ਨਹੀਂ ਸਕਦਾ ਵੇਸ਼ਵਾ ਰਤ ਬਿਰਥਾ ਭਏ ਮਨ ਮੇ ਨਾ ਸ਼ੰਕਾ ਮਾਨੈ ਭਾਵੇਂ ਲੋਕ ਜਿੰਨਾ ਮਰਜ਼ੀ ਕਹੀ ਜਾਣ ਦੁਨੀਆ ਸਾਰੀ ਇੱਕ ਪਾਸੇ ਹੋ ਜਾਏ ਪਰ ਜਿਹੜਾ ਪੱਕਾ ਜਿਹਦਾ ਸੁਭਾਅ ਬਣ ਗਿਆ ਕਹਿੰਦੇ ਉਹ ਛੱਡਦਾ ਨਹੀਂ ਆਦਤ ਤੋਂ ਮਜਬੂਰ ਹੈ ਛੱਡ ਨਹੀਂ ਸਕਦਾ ਜੁਆਰੀ ਨਾ ਸਰਬੰਸ ਹਾਰੈ ਸੈ ਥਕਤ ਹੈ ਜਿਹੜਾ ਪੱਕਾ ਜੁਆਰੀ ਹੋਵੇ ਉਹ ਆਪਣਾ ਸਾਰਾ ਸਰਬੰਸ ਹਾਰ ਜਾਏਗਾ ਪਰ ਜੂਆ ਖੇਡਣੋਂ ਥੱਕਦਾ ਨਹੀਂ ਕਦੇ ਜਿਹੜਾ ਪੱਕਾ ਹੈ ਕੱਚਾ ਜੁਆਰੀ ਛੱਡਦਾ ਹੈਗਾ ਜਿਹੜਾ ਕੱਚਾ ਉਹ ਜੁਆਰੀ ਜਿਹੜਾ ਛੱਡਦਾ ਹੈਗਾ ਕੱਚਾ ਅਮਲੀ ਅਮਲ ਛੱਡਦਾ ਹੈਗਾ ਕੱਚਾ ਅਮਲੀ ਅਮਲ ਛੱਡਦਾ ਹੈਗਾ ਕੱਚਾ ਜੁਆਰੀ ਜੂਆ ਛੱਡਦਾ ਹੈਗਾ ਕੱਚਾ ਚੋਰ ਚੋਰੀ ਛੱਡਦਾ ਹੈਗਾ ਇਸੇ ਤਰ੍ਹਾਂ ਕੱਚਾ ਸਿੱਖ ਸਤ ਸੰਗਤ ਕਰਨੀ ਵੀ ਛੱਡਦਾ ਹੈਗਾ ਕੱਚਾ ਜੇ ਪੱਕਾ ਅਮਲ ਲੱਗ ਜਾਏ ਸਤ ਸੰਗਤ ਕਰਨ ਦਾ ਅਦਮ ਅਸਾਧ ਸੰਗ ਛੱਡ ਤਨ ਅੰਗੀਕਾਰ ਗੁਰ ਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ ਭਾਈ ਸਾਹਿਬ ਕਹਿੰਦੇ ਨੇ ਓਏ ਜੇ ਮਾੜੇ ਬੰਦੇ ਮਾੜਾ ਕੰਮ ਨਹੀਂ ਛੱਡ ਸਕਦੇ ਤੇ ਗੁਰੂ ਦਾ ਸਿੱਖ ਸਤ ਸੰਗਤ ਕਰਨੀ ਕਿਵੇਂ ਛੱਡਦੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਹਦੇ ਤੋਂ ਚੰਗਾ ਕੰਮ ਹੀ ਨਹੀਂ ਕੋਈ ਤੇ ਜੇ ਗੁਰਸਿੱਖ ਸੰਗਤ ਵਿੱਚ ਨਾ ਜਾਏ ਉਹਦੇ ਨਾਲ ਕਿਉਂ ਅਮਲੀ ਕੋਈ ਚੰਗਾ ਜਿਹੜਾ ਸਵੇਰੇ ਹੀ ਖਾਂਦਾ ਉਹ ਤੇ ਆਪਣਾ ਨੇਮ ਨਹੀਂ ਖੁਝਾ ਰਿਹਾ ਜੇ ਗੁਰਸਿੱਖ ਕਵੇ ਮੈਂ ਨਹੀਂ ਜਾਣਾ ਉਹਦੇ ਨਾਲ ਤੇ ਫਿਰ ਚੋਰ ਚੰਗਾ ਚੋਰ ਚੋਰੀ ਨਹੀਂ ਛੱਡਦਾ ਸੁਭਾਅ ਤੇ ਬਣਾਇਆ ਨਾ ਉਹਨਾਂ ਨੇ ਭਾਵੇਂ ਮਾੜਾ ਹੀ ਆ ਤੇ ਜਦੋਂ ਮਾੜੇ ਬੰਦੇ ਮਾੜਾ ਕੰਮ ਨਹੀਂ ਛੱਡ ਸਕਦੇ ਪੱਕਾ ਸਿੱਖ ਸਤ ਸੰਗਤ ਕਰਨੀ ਵੀ ਨਹੀਂ ਛੱਡ ਸਕਦਾ ਤੇ ਜਿਹੜਾ ਛੱਡ ਦੇਵੇ ਉਹ ਸਿੱਖ ਨਹੀਂ ਹੋਣਾ ਉਹ ਕੋਈ ਹੋਰ ਹੀ ਹੋਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਭਾਵੇਂ ਕੋਈ ਰਾਮ ਜੀ ਨੂੰ ਮੰਨਦਾ ਹੈ ਭਾਵੇਂ ਕੋਈ ਮੁਹੰਮਦ ਸਾਹਿਬ ਨੂੰ ਮੰਨਦਾ ਹੈ ਕੋਈ ਅੱਲਾ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਕ੍ਰਿਸ਼ਨ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਜਿਹੜਾ ਪੱਕਾ ਰਾਮ ਭਗਤ ਆ ਉਹ ਕਿਵੇਂ ਉਹਦੇ ਦਰਸ਼ਨਾਂ ਬਿਨਾਂ ਛਕ ਲੈਗਾ
ਜਿਹੜਾ ਪੱਕਾ ਕ੍ਰਿਸ਼ਨ ਭਗਤ ਬਣ ਗਿਆ ਉਹ ਕਿੱਦਾਂ ਛਕ ਲਏਗਾ? ਜਿਹੜਾ ਪੱਕਾ ਗੁਰਸਿੱਖ ਹੈ ਉਹ ਸਤ ਸੰਗਤ ਵਿੱਚ ਜਾਣ ਤੋਂ ਬਿਨਾਂ ਕਿਵੇਂ ਬਚ ਜਾਏਗਾ? ਉਹ ਤੇ ਕਹਿੰਦਾ ਕਦੋਂ ਸਮਾਂ ਆਏ ਕਦੋਂ ਚੱਲੀਏ। ਕੱਚਿਆਂ ਦੀ ਗੱਲ ਨਹੀਂ, ਗੱਲ ਪੱਕਿਆਂ ਦੀ ਹੈ, ਪੱਕੇ ਨਹੀਂ ਛੱਡ ਸਕਦੇ ਕਦੇ। ਤੇ ਕਹਿੰਦੇ ਨੇ ਮੂਲਾ ਬੜੀ, ਇਹਦੇ ਕੋਲ ਧਨ ਦੌਲਤ ਮਾਇਆ ਦੀ ਕਮੀ ਨਹੀਂ ਸੀ, ਪਰ ਸੰਗਤ ਮਿਲ ਗਈ ਮਾੜਿਆਂ ਦੀ, ਸੰਗਤ ਮਿਲ ਗਈ ਖੋਟਿਆਂ ਦੀ, ਤੇ ਖੋਟਿਆਂ ਦੀ ਸੰਗਤ ਕਰਨ ਕਰਕੇ ਇਹ ਵੀ ਖੋਟਾ ਹੀ ਹੋ ਗਿਆ। ਜੁਆਰੀਆਂ ਦੀ ਸੰਗਤ ਕਰਨ ਕਰਕੇ ਇਹ ਵੀ ਜੂਆ ਲੱਗ ਪਿਆ ਖੇਡਣ। ਸੰਗਤ ਕੀਤੀ ਮਾੜਿਆਂ ਦੀ ਤੇ ਜੀਵਨ ਮਾੜਾ ਹੋ ਤੁਰਿਆ, ਉਧਰ ਹੀ ਲੱਗ ਪਿਆ ਜੂਆ ਖੇਡਣਾ, ਦਿਨ ਰਾਤ ਜੂਆ, ਸਭ ਕੁਝ ਚੱਲਿਆ ਗਿਆ। ਬੜੀ ਵੱਡੀ ਦੁਕਾਨ ਸੀ ਵਿਕ ਗਈ, ਬੜੀ ਵੱਡੀ ਹਵੇਲੀ ਸੀ ਵਿਕ ਗਈ, ਬੜੀਆਂ ਜੰਗੀਰਾਂ ਸਨ ਵਿਕ ਗਈਆਂ, ਬਹੁਤ ਮਾਇਆ ਜ਼ਮੀਨ ਸੀ, ਸਭ ਕੁਝ ਚੱਲਿਆ ਗਿਆ। ਉਹ ਮੂਲਾ ਜਿਹਦੇ ਕੋਲ ਇੰਨੀ ਮਾਇਆ ਸੀ ਵੀ ਜਿਹਦਾ ਪਤਾ ਹੀ ਕੋਈ ਨਹੀਂ ਮਾਇਆ ਹੈ ਕਿੰਨੀ ਕੁ, ਕਹਿੰਦੇ ਨੇ ਕੱਖਾਂ ਦੀ ਛੱਪਰੀ 'ਚ ਰਹਿਣਾ ਸ਼ੁਰੂ ਕਰ ਦਿੱਤਾ, ਮਹਿਲਾਂ ਦਾ ਮਾਲਕ ਛੱਪਰੀ 'ਚ ਆ ਗਿਆ। ਸਤਨਾਮ
ਵਾਹਿਗੁਰੂ।
ਜੂਆ ਖੇਡਣਾ ਉਹਨੇ ਅਜੇ ਵੀ ਨਹੀਂ ਛੱਡਿਆ। ਜਵਾਰੀ ਨਾ ਸਰਬੰਸ ਹਾਰੈ ਸਹਿ ਤਖਤ, ਜੂਆ ਅਜੇ ਵੀ ਖੇਡਦਾ। ਜੇ ਜੇ ਦੋ ਪੈਸੇ ਵੀ ਆਉਂਦੇ ਸੀ ਤੇ ਉਹ ਵੀ ਦਾਤ ਤੇ ਲਾ ਦਿਆ ਕਰ, ਵੀ ਹੋ ਸਕਦਾ ਬਾਜੀ ਪੁੱਠੀ ਪੈ ਜੇ ਇੱਧਰ ਨੂੰ ਹੋ ਜਾਏ, ਫਿਰ ਬਾਜੀ ਸਿੱਧੀ ਪੈ ਜਾਏ, ਪਹਿਲਾਂ ਪੁੱਠੀ ਪੈ ਗਈ ਹੁਣ ਫਿਰ ਸਿੱਧੀ ਪੈ ਜਾਏ। ਬਹੁਤ ਸਮਾਂ ਲੰਘਿਆ, ਬਹੁਤ ਜੂਆ ਖੇਡਦਾ ਰਿਹਾ, ਘਰ ਵਾਲੇ ਵੀ ਬੜੇ ਦੁਖੀ, ਪਰ ਇਹ ਹਟਿਆ ਨਹੀਂ ਆਪਣੀ ਆਦਤ ਤੋਂ, ਮਜਬੂਰ ਹੈ। ਮਹਾਰਾਜ ਦੀ ਕਿਰਪਾ ਹੋ ਜਾਏ ਫਿਰ ਹੀ ਕਿਰਪਾ ਹੋ ਸਕਦੀ, ਫਿਰ ਹੀ ਗੱਲ ਬਣ ਸਕਦੀ। ਸਭ ਕੁਛ ਵਿਕ ਗਿਆ, ਨਦਰ ਪੁੱਠੀ ਜੇ ਕਰੇ ਸੁਲਤਾਨਾ ਕਾਹੋ ਕਿਰਾਏ ਦਾ, ਉਹਨੇ ਐਸੀ ਨਦਰ ਫੇਰੀ, ਭੀਖ ਮੰਗਣ ਤੇ ਮਜਬੂਰ ਹੋ ਗਿਆ। ਉਹਦੀ ਬਖਸ਼ਿਸ਼ ਹੀ ਆ, ਉਹਦੀ ਕਿਰਪਾ ਹੀ ਆ, ਤਦ ਹੀ ਸਭ ਕੁਝ ਹੋ ਰਿਹਾ। ਜਿੱਦਣ ਮਾੜੀ ਜੀ ਨਦਰ ਫੇਰ ਲਈ ਤੇ ਫਿਰ ਰਾਜੇ ਵੀ ਭਖਾਰੀ ਬਣ ਜਾਂਦੇ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ। ਐਸੀ ਖੇਡ ਵਰਤੀ, ਅੱਜ ਲੱਖਾਂ ਦਾ ਮਾਲਕ, ਕਰੋੜਾਂ ਦਾ ਮਾਲਕ ਕੱਖਾਂ ਦੀ ਛੱਪਰੀ ਵਿੱਚ ਰਹਿਣ ਲੱਗ ਪਿਆ। ਐਸਾ ਸਮਾਂ ਆ ਗਿਆ। ਇਹਦੇ ਗਵਾਂਢ ਵਿੱਚ ਇੱਕ ਪਰਿਵਾਰ ਜਿਹੜੇ ਗੁਰੂ ਨਾਨਕ ਸਾਹਿਬ ਕੋਲ ਜਾਣ ਵਾਲੇ ਸੀ, ਮਹਾਰਾਜ ਦੇ ਚਰਨਾਂ ਵਿੱਚ ਜਾਂਦੇ ਸੀ, ਉਹਨਾਂ ਨੂੰ ਲੱਗਿਆ ਪਤਾ, ਉਹਨਾਂ ਨੇ ਆ ਕੇ ਇਹਦੇ ਘਰ ਵਾਲੀ ਨੂੰ ਆਖਿਆ, ਕਹਿੰਦੇ ਤੁਸੀਂ ਲੱਖਾਂ ਦੇ ਮਾਲਕ ਅੱਜ ਛੱਪਰੀ 'ਚ ਰਹਿੰਦੇ ਹੋ, ਤੇ ਜੇ ਸਾਡੇ ਨਾਲ ਚੱਲੋ ਫਿਰ ਤੁਹਾਡੇ ਦਿਨ ਬਦਲ ਸਕਦੇ ਆ। ਕਹਿੰਦੇ ਸਾਡੇ ਦਿਨ ਬਦਲ ਜਾਣਗੇ? ਕਹਿੰਦੇ ਜ਼ਰੂਰ, ਪਰ ਸਾਡੇ ਨਾਲ ਚੱਲੋ। ਗਵਾਂਢਣ ਨੇ ਜਦੋਂ ਇੰਨੀ ਗੱਲ ਆਖੀ, ਅਸੀਂ ਗੁਰੂ ਨਾਨਕ ਦੇ ਚਰਨਾਂ ਵਿੱਚ ਜਾਣਾ, ਤੁਸੀਂ ਵੀ ਚੱਲੋ, ਫਿਰ ਕਿਰਪਾ ਹੋ ਜਾਏਗੀ। ਉਹਦੇ ਘਰ ਵਾਲੀ ਕਹਿਣ ਲੱਗੀ, ਮੇਰੇ ਪਤੀ ਨੂੰ ਸਮਝਾਉਣ ਵਾਲਾ ਕੋਈ ਨਹੀਂ, ਮੇਰੇ ਪਤੀ ਨੂੰ ਸੁਧਾਰਨ ਵਾਲਾ ਕੋਈ ਨਹੀਂ। ਉਹ ਕਹਿੰਦੇ ਤੇਰੇ ਪਤੀ ਦੀ ਕਿਹੜੀ ਗੱਲ ਹੈ, ਪਰਬਤ ਵੀ ਝੁਕਦੇ ਵੇਖੇ ਨੇ, 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 ਪਰਬਤ ਵੀ ਝੁਕਦੇ ਚੁੱਪ ਤੇ ਸਹੀ ਉੱਥੇ ਤੇ ਪਰਬਤ ਵੀ ਝੁਕੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਸੁਹਾਣੇ ਆਪ ਜੀ ਨੇ ਪਿਛਲੇ ਸਾਲ ਦੀਵਾਨ ਲੱਗੇ ਸੀ ਤੇ ਸੁਣਿਆ ਸੀ ਪਰਬਤ ਆਇਆ ਤੇ ਉਹ ਪਹਾੜ ਆਇਆ ਬੜਾ ਵੱਡਾ ਉਹਨੂੰ ਵੀ ਪੰਜਾ ਲਾ ਕੇ ਰੋਕ ਲਿਆ ਮਹਾਰਾਜ ਨੇ ਉਹ ਵੀ ਝੁਕਿਆ ਉਹ ਕਹਿੰਦੇ ਕੋਈ ਗੱਲ ਨਹੀਂ ਚੱਲੋ ਤੇ ਸਹੀ ਮਹਾਰਾਜ ਦੇ ਚਰਨਾਂ 'ਚ ਇਹਦਾ ਜੀਵਨ ਬਣਾ ਸਕਦੇ ਨੇ ਤੇ ਗੁਰੂ ਨਾਨਕ ਸਾਹਿਬ ਬਣਾ ਸਕਦੇ ਨੇ ਚੱਲੋ ਸਤਿਪੁਰਸ਼ਾਂ ਦੀ ਸੰਗਤ ਕਰੋ ਤੇ ਸਹੀ ਚੱਲ ਕੇ ਕਹਿੰਦੀ ਮੈਂ ਉਹਨੂੰ ਪੁੱਛ ਕੇ ਵੇਖ ਲਾਂਗੀ ਜੇ ਮੰਨ ਗਿਆ ਔਖਾ ਹੀ ਆ ਕੰਮ ਕੋਸ਼ਿਸ਼ ਕਰਾਂਗੀ ਜੇ ਮੰਨ ਗਿਆ ਜਦੋਂ ਆਇਆ ਮੂਲਾ ਘਰ ਇਹਦੀ ਪਤਨੀ ਨੇ ਘਰ ਵਾਲੀ ਨੇ ਕਹਿੰਦੇ ਨੇ ਇੱਕ ਪ੍ਰਸ਼ਾਦਾ ਰਾਤ ਦਾ ਬਣਿਆ ਹੋਇਆ ਬਹਿਹਾ ਪ੍ਰਸ਼ਾਦਾ ਥੋੜਾ ਜਿਹਾ ਨਮਕ ਰੱਖ ਕੇ ਉੱਤੇ ਦਿੱਤਾ ਕਹਿਣ ਲੱਗੀ ਜੀ ਗੱਲ ਸੁਣੋ ਉਹ ਵੀ ਸਮਾਂ ਸੀ ਜਦੋਂ ਇਹ ਥਾਲੀ ਦੇ ਵਿੱਚ ਕੌਲੀਆਂ ਸਮਾਉਂਦੀਆਂ ਨਹੀਂ ਸੀ ਮੈਂ ਇੰਨੀਆਂ ਸਬਜ਼ੀਆਂ ਬਣਾਉਂਦੀ ਰਹੀ ਉਹ ਵੀ ਸਮਾਂ ਸੀ ਤੇ ਹੁਣ ਉੱਤੇ ਨਮਕ ਰੱਖ ਕੇ ਲੈ ਕੇ ਆਈ ਹਾਂ
Download from apnafm.com